गुर अमर दास हृदय नित त्याव हृदय श्री गुरु राम गुरु अर्जन बेघनन के बेघनन के हर गोबिंद शुभ मत श्री हर राय नमो कर नमो कर श्री हर कृष्ण मनाओ तेग बहादुर परम जे परम श्री गुरु गोबिंद
सिंह बेसाल
तरों तरा पर पुन पुन
सीसा जी पुन पुन सीसा
बंदो बार बार
जगदीसा
एकंकार
सतगुरु तेह प्रसाद सच होए
वाहे गुरु जी की फतेह बेघन
बिनाशन सोए
वाहे गुरु जी की फतेह बेघन बिनाशन सोए
वाहे गुरु साहिब जी दोहरा साखी मीर सो मनुए सुनियो मुयो जिस दाए मारन चढ़ियो खालसै मुयो आप दुख पाए
वाहिगुरु जी का खालसा वाहिगुरु जी की फतेह जोगो जोग अटल सतगुरु श्री गुरु ग्रंथ साहिब जी महाराज गुरुदेव जी दे पावन पवित्र चरण कमलां विच हाजरियां भर रहे सतगुरां दे परम प्यार च परोती हुई गुरु रंग चरंगी हुई गुरु का खास रूप गुरु खालसा सात संगत जीओ तंता दे पात्र हो नेता प्रति गुरु चरणा च जुड़ के सतगुरां दे साजे हुए खालसे पंथ दा पवित्र इतिहास बहुत ही अदब सत्कार ते श्रद्धा सहित आप जी सरवण कर रहे भाई हाठू सिंह जी की शहादत का प्रसंग आप जी ने कल की कथा च सरवण किया कि अबदाली ने हाथी के पैरां नाल बन के चीर के भाई हाठू सिंह नूं शहीद किया। बाबा मित सिंह जी निहंग सिंह उन्हां दे नाल तकरीबन 6000 सिंह अबदाली दियां फौजां नाल लड़के शहीदियां पा गए। जहान खां उन्हां शहीद होए सिंघां दे सिर वढ के 18 गड्डियां ते लद के मेरठ तों लाहौर नूं चलिया अबदाली नूं विखा के इनाम लवांगा। रस्ते विच शंभू दे नेड़े ਘੱਗਰ ਦਰਿਆ ਦੇ ਕੰਢੇ ਤੇ ਭਾਈ ਭੰਗਾ ਸਿੰਘ ਜੀ ਹੋਣਾ ਨੇ ਹੱਲਾ ਬੋਲ ਕੇ ਭਾਗ ਸਿੰਘ ਤੇ ਭੰਗਾ ਸਿੰਘ ਹੋਣਾ ਨੇ ਜੋ ਬਾਬਾ ਮਿਤ ਸਿੰਘ ਜੀ ਦੇ ਭਤੀਜੇ ਸਨ 18 ਸਿੰਘਾਂ 18 ਗੱਡੇ ਜਿਹੜੇ ਸਿਰਾਂ ਦੇ ਨਾਲ ਲੱਦੇ ਹੋਏ ਸੀ 6000 ਸਿੰਘਾਂ ਦੇ ਸੀਸ ਆਪਣੇ ਕਬਜ਼ੇ 'ਚ ਲੈ ਕੇ ਅੰਗੀਠਾ ਤਿਆਰ ਕਰਕੇ ਸੰਸਕਾਰ ਕੀਤਾ और बाबा मित सिंह ते 6000 सिंघां दे शरीर दा सिरां दा संस्कार करके ਉਹਨਾਂ ਦੀ ਯਾਦ ਵਿੱਚ ਅਸਥਾਨ ਥੜਾ ਬਣਾ ਕੇ ਸ਼ਹੀਦ ਗੰਜ ਸਾਹਿਬ ਉਹ ਅਸਥਾਨ ਪ੍ਰਗਟ ਕੀਤਾ, ਜੋ ਅੱਜ ਵੀ ਉੱਥੇ ਅਸਥਾਨ ਸੁਭਾਏਮਾਨ ਹੈ। ਰਾਜਪੁਰੇ ਤੋਂ ਸ਼ੰਭੂ ਨੂੰ ਜਾਂਦਿਆਂ ਸ਼ੰਭੂ ਤੋਂ ਪਹਿਲਾਂ ਹੀ ਖੱਬੇ ਹੱਥ ਮੇਨ ਜੀ ਟੀ ਰੋਡ ਦੇ ਉੱਤੇ ਸ਼ਾਹ ਮਾਰਗ 'ਤੇ ਅਸਥਾਨ ਹੈ। ਇਹ ਕਥਾ ਆਪ ਜੀ ਨੇ ਕੱਲ੍ਹ ਦੇ ਪ੍ਰਸੰਗਾਂ ਵਿੱਚ ਸਰਵਣ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪੰਥ ਦਾ ਇਤਿਹਾਸ ਸਰਵਣ ਕਰੀਏ। ਸਾਖੀ ਮੀਰ ਮੰਨੂ ਦੀ ਚੱਲਣ ਲੱਗੀ ਹੈ। ਮੀਰ ਮੰਨੂ ਨੇ ਪੰਥ ਦੇ ਉੱਤੇ ਬੜੇ ਜ਼ੁਲਮ ਕੀਤੇ ਨੇ, ਬਹੁਤ ਸਾਰੀਆਂ ਮਾਤਾਵਾਂ ਭੈਣਾਂ ਨੂੰ ਇਹਦੀ ਜੇਲ੍ਹ ਦੇ ਵਿੱਚ ਹੀ ਸਵਾ ਸਵਾ ਮਣ ਦੇ ਪੀਸਣੇ ਪੀਸਣੇ ਪਏ, ਖੰਨੀ ਖੰਨੀ 'ਤੇ ਗੁਜ਼ਾਰਾ ਕੀਤਾ। ਔਰ ਇਹਦੇ ਵੇਲੇ ਇਹ ਕਹਿਵਤ ਪ੍ਰਗਟ ਹੋਈ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਵੱਢਦਾ ਅਸੀਂ ਦੋਣ ਸਵਾਏ ਹੋਏ। ਆਓ ਮੀਰ ਮੰਨੂ ਦਾ ਅੰਤ ਕਿਵੇਂ ਹੋ ਰਿਹਾ, ਗੁਰੂ ਪੰਥ ਦੀ ਚੜ੍ਹਦੀ ਕਲਾ ਦੀ ਇਹ ਕਥਾ ਹੈ, ਪੰਥ ਦੀਆਂ ਕੁਰਬਾਨੀਆਂ ਦੀ ਕਥਾ ਹੈ। ਉਹਨਾਂ ਕੁਰਬਾਨ ਹੋ ਜਾਣ ਵਾਲੇ ਮਰ ਮਿਟਣ ਵਾਲੇ ਸੂਰਮਿਆਂ ਦਾ ਇਤਿਹਾਸ, ਘੱਲੂਘਾਰਿਆਂ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਮੀਰ ਸੋ ਮੰਨੂ ਐ ਸੁਣਿਓ ਮੋਇਓ ਜਿਸ ਦਾਏ।
ਹੁਣ ਮੀਰ ਮੰਨੂ ਦੀ ਕਥਾ ਆਪ ਜੀ ਸੁਣੋ ਕਿ ਪਾਪੀ ਕਿਵੇਂ ਮਰਿਆ, ਸਿੰਘਾਂ ਨੂੰ ਮਾਰਦਾ ਮਾਰਦਾ ਕਿਵੇਂ ਮਰ ਗਿਆ। ਇਸ ਪਾਪੀ ਮੀਰ ਮੰਨੂ ਦੀ ਕਥਾ ਹੁਣ ਤੁਹਾਨੂੰ ਸਰਵਣ ਕਰਾਉਂਦੇ ਹਾਂ ਕਿ ਇਸ ਪਾਪੀ ਦਾ ਅੰਤ ਕਿਵੇਂ ਹੋਇਆ।
ਮਾਰਨ ਚੜਿਓ ਖਾਲਸੈ ਮੋਇਓ ਆਪ ਦੁੱਖ ਪਾਏ।
ਜਿਹੜਾ ਖਾਲਸੇ ਨੂੰ ਮਾਰਨ ਚੜਿਆ ਸੀ ਤੇ ਦੁੱਖ ਪਾ ਕੇ ਆਪ ਹੀ ਮਰ ਗਿਆ ਮਲੇਚ, ਉਹ ਕਥਾ ਖਾਲਸਾ ਜੀ ਤੁਹਾਨੂੰ ਸਰਵਣ ਕਰਾਵਾਂਗੇ।
ਚੌਪਈ ਕੌੜਾ ਮੱਲ ਜਬੈ ਮਰ ਗਯੋ।
ਦੀਵਾਨ ਕੌੜਾ ਮੱਲ ਜੀ ਜਿਹੜੇ ਮੀਰ ਮੰਨੂ ਦੇ ਕੋਲ ਵੱਡੇ ਅਹੁਦੇ ਤੇ ਕੰਮ ਕਰਦੇ ਸੀ, ਇਹਨਾਂ ਨੂੰ ਮਹਾਰਾਜਾ ਦਾ ਖਿਤਾਬ ਪ੍ਰਾਪਤ ਸੀ। ਦੀਵਾਨ ਕੌੜਾ ਮੱਲ ਜੀ ਜਦੋਂ ਅਬਦਾਲੀ ਦੀ ਫੌਜ ਨਾਲ ਲੜਦਿਆਂ ਸ਼ਹੀਦੀ ਪਾ ਗਏ, ਪਿੱਛੇ ਆਪ ਜੀ ਨੇ ਕਥਾ ਸੁਣੀ ਹੈ। ਦੀਵਾਨ ਕੌੜਾ ਮੱਲ ਜੀ ਜਿਹਨਾਂ ਨੂੰ ਖਾਲਸਾ ਮਿੱਠਾ ਮੱਲ ਜੀ ਕਹਿ ਕੇ ਸੰਬੋਧਨ ਕਰਦਾ ਸੀ, ਤੋ ਦੀਵਾਨ ਕੌੜਾ ਮੱਲ ਜੀ ਜਦੋਂ ਸ਼ਹੀਦੀ ਪ੍ਰਾਪਤ ਕਰ ਗਏ,
ਸਿੰਘਨ ਹੁਤੋ ਵਸੀਲੋ ਵਹਿਓ।
ਦੀਵਾਨ ਕੌੜਾ ਮੱਲ ਜੀ ਵਿੱਚ ਵਕੀਲ ਸਨ ਖਾਲਸੇ ਦੇ ਔਰ ਮੀਰ ਮੰਨੂ ਦੇ, ਮੀਰ ਮੰਨੂ ਦੇ ਨਾਲ ਖਾਲਸੇ ਦੀ ਸੰਧੀ ਕਰਾ ਕੇ ਦੀਵਾਨ ਕੌੜਾ ਮੱਲ ਜੀ ਰੱਖਿਆ ਕਰਦੇ ਸਨ। ਮੀਰ ਮੰਨੂ ਨੂੰ ਕਹਿੰਦੇ ਸੀ ਇਹ ਤੇਰੀ ਮਦਦ ਕਰਨਗੇ, ਔਰ ਮਦਦ ਵਾਸਤੇ ਖਾਲਸਾ ਮੀਰ ਮੰਨੂ ਦੀ ਗਿਆ ਵੀ ਸੀ ਦੀਵਾਨ ਕੌੜਾ ਮੱਲ ਦੇ ਕਹਿਣ 'ਤੇ। ਪਰ ਦੀਵਾਨ ਕੌੜਾ ਮੱਲ ਜੀ ਦੀ ਸ਼ਹੀਦੀ ਤੋਂ ਬਾਅਦ
ਟਕੇ ਦੇਣ ਤੇ ਤੁਰਤ ਮਿਟ ਗਏ।
ਪਹਿਲਾਂ ਤਾਂ ਮੀਰ ਮੰਨੂ ਖਾਲਸੇ ਨੂੰ ਟਕੇ ਭੇਜਦਾ ਸੀ, ਪਰ ਜਦੋਂ ਦੀਵਾਨ ਕੌੜਾ ਮੱਲ ਜੀ ਸ਼ਹੀਦੀ ਪਾ ਗਏ, ਇਹਨੇ ਖਾਲਸੇ ਦੇ ਕੋਲ ਜਿਹੜੇ ਟਕੇ ਸੀ ਜਾਂ ਜਿਹੜੇ ਉਹ 12 ਪਿੰਡ ਖਾਲਸੇ ਨੂੰ ਦਿੱਤੇ ਹੋਏ ਸੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ 'ਚ, ਉਹ ਸਾਰੇ ਪਿੰਡ ਦੁਬਾਰਾ ਇਹਨੇ ਮੀਰ ਮੰਨੂ ਨੇ ਖੋਹ ਲਏ ਖਾਲਸੇ ਕੋਲੋਂ।
ਸਿੰਘਨ ਨੇ ਫਿਰ ਤੁਰਕ ਸੰਤਏ।
ਫਿਰ ਖਾਲਸਾ ਫਿਰ ਆਪਣੇ ਰੰਗ 'ਤੇ ਆ ਗਿਆ ਜਦੋਂ ਇਹਨੇ ਆਪਣਾ ਇਕਰਾਰਨਾਮਾ ਤੋੜਿਆ, ਤੇ ਖਾਲਸੇ ਨੇ ਫਿਰ ਇਹਨਾਂ ਤੁਰਕਾਂ ਦੀ ਨੱਕ ਵਿੱਚ ਦਮ ਕੀਤਾ।
ਲਾਹੌਰ ਡਿੱਗ ਘੋੜੇ ਜਾਏ ਦੁੜਾਏ।
ਲਾਹੌਰ ਦੇ ਨੇੜੇ ਤੇੜੇ ਜਾ ਕੇ ਮੀਰ ਮੰਨੂ ਦਾ ਰਾਜ ਸੀ, ਇੱਥੇ ਲਾਹੌਰ ਦੇ ਵਿੱਚ ਨਵਾਬ ਸੀ ਮੀਰ ਮੰਨੂ, ਇਹਦੇ ਆਲੇ ਦੁਆਲੇ ਜਾ ਕੇ ਸਿੰਘਾਂ ਨੇ ਦਰਸ਼ਨ ਦੇਣੇ, ਘੋੜਿਆਂ ਤੇ ਸਵਾਰ ਹੋ ਕੇ ਜਾਣਾ।
ਗੈਲ ਪੜੈਰ ਲੈ ਝਾੜਨ ਜਾਏ।
ਤੇ ਜਦੋਂ ਮੰਨੂ ਦੀਆਂ ਫੌਜਾਂ ਪਿੱਛੇ ਆਉਂਦੀਆਂ ਸੀ, ਖਾਲਸਾ ਹਰਨ ਭਰਨ ਹੋ ਕੇ ਜੰਗਲਾਂ ਦੇ ਝਾੜਾਂ ਵਿੱਚ ਜਾ ਲੁਕਦਾ ਸੀ।
ਥੋੜਨ ਕੋ ਸਿੰਘ ਮੁੜ ਪੀ ਮਾਰੈ।
ਜੇ ਤੁਰਕਾਂ ਦੀ ਗਿਣਤੀ ਥੋੜੀ ਹੁੰਦੀ ਹੈ ਤੇ ਫਿਰ ਖਾਲਸਾ ਵੀ ਮੋੜਾ ਮੋੜ ਕੇ ਆਪਣਾ ਉਹਨਾਂ ਥੋੜਿਆਂ ਦੇ ਉੱਤੇ ਹਮਲਾ ਕਰਕੇ ਖਾਲਸਾ ਆਪਣਾ ਹੱਥ ਸਾਫ ਕਰਦਾ ਹੈ।
ਬਹੁਤਨ ਕੋ ਕਿਤੇ ਅਗਾੜੇ ਪਛਾੜੇ,
ਤੇ ਜੇ ਬਹੁਤੇ ਹੁੰਦੇ ਨੇ ਤੁਰਕ ਫਿਰ ਅੱਗੇ ਪਿੱਛੇ ਹੋ ਕੇ ਖਾਲਸਾ ਹਮਲਾ ਕਰਦਾ ਹੈ।
ਤੋ ਵਜ਼ੀਰ ਕੇ ਦਿਲ ਇਮ ਆਈ,
ਮੀਰ ਮੰਨੂ ਦੇ ਮਨ ਚ ਏਦਾਂ ਖਿਆਲ ਆਇਆ, ਇਹ ਲਾਹੌਰ ਦਾ ਬਾਅਦ ਪਹਿਲਾਂ ਅਬਦਾਲੀ ਦੇ ਖਿਲਾਫ ਲੜਦਾ ਰਿਹਾ, ਜਦੋਂ ਅਬਦਾਲੀ ਨੇ ਹਮਲਾਵਰ ਹੋ ਗਿਆ ਫਿਰ ਇਹ ਅਬਦਾਲੀ ਦੇ ਅਧੀਨ ਹੋ ਕੇ ਇਹਨੇ ਕੁਝ ਸਮੇਂ ਲਈ ਰਾਜ ਕੀਤਾ। ਇਹਨੇ ਆਪਣੇ ਮਨ ਚ ਵਿਚਾਰ ਕੀਤੀ ਮੀਰ ਮੰਨੂ ਨੇ,
ਦਈਏ ਖਾਲਸਾ ਸਭ ਮਰਵਾਈ,
ਕਹਿੰਦਾ ਇਹ ਜਿਹੜਾ ਖਾਲਸਾ ਹੈ ਮੈਂ ਇਹ ਸਾਰਾ ਹੀ ਮਰਵਾ ਦਿਆਂ, ਇਹ ਤੰਗ ਕਰਦੇ ਆ ਮੈਨੂੰ ਆ ਕੇ, ਮੇਰਾ ਰਾਜ ਲੁੱਟਦੇ ਆ। ਹਾਲਾਂਕਿ ਪਰੇਸ਼ਾਨ ਤਾਂ ਇਹ ਕਰਦਾ ਸੀ ਖਾਲਸੇ ਨਾਲ ਇਕਰਾਰਨਾਮਾ ਇਹਨੇ ਤੋੜਿਆ ਸੀ, ਕਹਿੰਦਾ ਮੈਂ ਇਹ ਖਾਲਸਾ ਹੀ ਮਾਰ ਕੇ ਸਾਰਾ ਮੁਕਾ ਦਿਆਂ।
ਚਾਰ ਔਰ ਦਈ ਫੌਜ ਦੌੜਾਏ,
ਇਹਨੇ ਆਪਣੀਆਂ ਫੌਜਾਂ ਦੇ ਜਿਹੜੇ ਦਸਤੇ ਸਨ ਉਹ ਪੰਜਾਬ ਦੇ ਇਲਾਕੇ ਚ ਚਾਰੇ ਪਾਸੇ ਦੌੜਾ ਦਿੱਤੇ।
ਦੀਏ ਸਿੰਘ ਤਿੰਨ ਮਾਰ ਕਢਾਏ,
ਬਹੁਤ ਸਾਰੇ ਸਿੰਘ ਕੱਢ ਕੱਢ ਕੇ ਨਗਰਾਂ ਦੇ ਵਿੱਚੋਂ ਮੀਰ ਮੰਨੂ ਨੇ ਸ਼ਹੀਦ ਕੀਤੇ ਤੇ ਕਰਵਾਏ।
ਸਜਾਦਾ ਰਹੇ ਕਿਤ ਲੁਕ ਛੁਪਦਾਏ,
ਜਿਹੜੇ ਪੈਦਲ ਚੱਲਣ ਵਾਲੇ ਸਿੰਘ ਸਨ ਉਹ ਲੁਕ ਛਿਪ ਕੇ ਜੰਗਲਾਂ ਵਿੱਚ ਕਿਸੇ ਦਾ ਤਰੀਕੇ ਨਾਲ ਬਚਣ ਲੱਗੇ।
ਸੋ ਪੀ ਲੁੱਟ ਮਾਰਤ ਤੇ ਵਹੀ ਖਏ,
ਉਹ ਜਿਹੜੇ ਪੈਦਲ ਚੱਲਣ ਵਾਲੇ ਘੋੜ ਸਵਾਰ ਤਾਂ ਇਹਨੇ ਰਹਿਣ ਹੀ ਨਹੀਂ ਦਿੱਤੇ, ਜਿਹੜੇ ਪੈਦਲ ਸੀ ਉਹ ਲੁੱਕ ਛਿਪ ਕੇ ਜੰਗਲਾਂ ਵਿੱਚ ਬੇਲਿਆਂ 'ਚ ਰਹਿੰਦੇ, ਉਹ ਆ ਕੇ ਸ਼ੇਰ ਪੰਜਾ ਮਾਰ ਕੇ ਲੁੱਟ ਮਾਰ ਕਰਕੇ ਆਪਣਾ ਟਾਈਮ ਪਾਸ ਕਰਦੇ ਹਨ।
ਸੁਣ ਵਜ਼ੀਰ ਮਨ ਕੋ ਪੀ ਆਈ,
ਪਰ ਇਸ ਪਾਪੀ ਦੇ ਮਨ 'ਚ ਬੜਾ ਗੁੱਸਾ ਸੀ ਮੀਰ ਮੰਨੂ ਦੇ।
ਆਪ ਵਜ਼ੀਰ ਚੜਿਓ ਕਰ ਧਾਈ,
ਆਪ ਆਪਣੀ ਫੌਜ ਲੈ ਕੇ ਲਾਹੌਰ ਤੋਂ ਚੜਿਆ ਖਾਲਸੇ ਨੂੰ ਅਲਖ ਮੁਕਾਉਣ ਲਈ ਕਿ ਮੈਂ ਖਾਲਸੇ ਦੀ ਅਲਖ ਮੁਕਾ ਦੇਣੀ ਹੈ।
ਦੋਹਰਾ ਦੇ ਹਲਕਾਰੇ ਵਜ਼ੀਰ ਕੱਲ ਆਈ ਖਬਰ ਜਾ ਪਾਏ,
ਇਹਨੇ ਆਪਣੇ ਹਲਕਾਰੇ ਭੇਜੇ ਤੇ ਜਦੋਂ ਹਲਕਾਰਿਆਂ ਕੋਲੋਂ ਇਹਦੇ ਕੋਲੋਂ ਖਬਰ ਆਈ,
ਸੁਣੇ ਕਬੀਲੇ ਸਿੰਘਨ ਜਹ ਤਹ ਭੇਜ ਕਿਰ ਕਢਵਾਏ,
ਇਹਨੇ ਭੇਤ ਕਢਾਇਆ ਵੀ ਸਿੰਘਾਂ ਦੇ ਕਬੀਲੇ ਕਿੱਥੇ ਨੇ, ਉਹਨਾਂ ਦੇ ਟੱਬਰ ਕਿੱਥੇ ਨੇ, ਸਿੰਘ ਤਾਂ ਜੰਗਲਾਂ 'ਚ ਨੇ ਪਰਿਵਾਰ ਕਿੱਥੇ ਨੇ ਉਹਨਾਂ ਦੇ, ਜਿੱਥੇ ਜਿੱਥੇ ਸਿੰਘਾਂ ਦੇ ਟੱਬਰ ਸਨ ਉਹਨਾਂ ਦੀ ਸੂਹ ਮੰਗਵਾਈ ਮੀਰ ਮੰਨੂ ਨੇ, ਕਿਹੜੇ ਕਿਹੜੇ ਪਿੰਡ 'ਚ ਨੇ ਕਿੱਥੇ ਰਹਿ ਰਹੇ ਨੇ ਇਹ ਸਾਰੀ ਖਬਰ ਇਹਨੇ ਮੰਗਾ ਲਈ।
ਚੌਪਈ ਨਿਤ ਵਜ਼ੀਰ ਚੜ ਸਿੰਘਨ ਸ਼ਿਕਾਰ,
ਇਹਦਾ ਰੋਜ਼ ਚੜਦਾ ਤੇ ਸਿੰਘਾਂ ਦਾ ਸ਼ਿਕਾਰ ਕਰਦਾ।
ਝਾੜੋ ਕਮਾਦੋ ਕੱਢ ਲਏ ਮਾਰ,
ਝਾੜਾਂ 'ਚ ਕਮਾਦਾਂ ਵਿੱਚ ਚਰੀਆਂ ਦੇ ਵਿੱਚ ਸਿੰਘ ਲੁੱਕ ਕੇ ਰਹਿੰਦੇ, ਉਥੋਂ ਕੱਢ ਕੱਢ ਕੇ ਸਿੰਘਾਂ ਨੂੰ ਮਾਰਦਾ।
ਜੋ ਸਿੰਘ ਖੇਤੀ ਕਰਨੇ ਵਾਰੇ,
ਜਿਹੜੇ ਸਿੰਘ ਪਿੰਡਾਂ 'ਚ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸਨ,
ਸੋ ਵੀ ਢੋਲ ਸਿੰਘ ਉਨ ਮਾਰੇ,
ਇਹਨੇ ਉਹ ਸਿੰਘ ਜਿਹੜੇ ਜ਼ਿਮੀਂਦਾਰਾ ਕਰਨ ਵਾਲੇ ਪਿੰਡਾਂ 'ਚ ਰਹਿਣ ਵਾਲੇ ਉਹ ਵੀ ਟੋਲ ਟੋਲ ਕੇ ਮਾਰੇ ਨੇ, ਉਹ ਵੀ ਲੱਭ ਲੱਭ ਕੇ ਮਾਰੇ ਨੇ, ਜਿਹੜੇ ਸਿੰਘ ਜੰਗਲਾਂ 'ਚ ਨੇ ਉਹਨਾਂ ਦੀਆਂ ਘਰ ਵਾਲੀਆਂ ਬੱਚੇ ਪਕੜ ਕੇ ਸ਼ਹੀਦ ਕੀਤੇ।
ਹਾਹਾਕਾਰ ਭਇਓ ਮਾਝੇ ਮਾਹੇ,
ਇਹਦਾ ਮਾਝੇ ਦੇ ਇਲਾਕੇ 'ਚ ਵੱਧ ਨੁਕਸਾਨ ਹੋਇਆ, ਹਾਹਾਕਾਰ ਸਾਰੇ ਮਾਝੇ ਦੇ ਇਲਾਕੇ ਵਿੱਚ ਮੱਚ ਗਈ।
ਲੁਕਨੇ ਜਗ੍ਹਾ ਕਬੀਲਨ ਨਾਹੀ,
ਜਿਹੜੇ ਸਿੰਘਾਂ ਦੇ ਕਬੀਲੇ ਸਨ ਪਰਿਵਾਰ ਦੇ ਜੀ ਸਨ ਮਾਈਆਂ ਬੀਬੀਆਂ ਸਨ ਉਹਨਾਂ ਨੂੰ ਲੁਕਣ ਦੀ ਥਾਂ ਨਹੀਂ ਰਹੀ ਵੀ ਹੁਣ ਉਹ ਕਿਸ ਜਗ੍ਹਾ ਤੇ ਜਾ ਕੇ ਸਿਰ ਲੁਕਾ ਕੇ ਰਹਿਣ।
ਇੱਕ ਨਾਮ ਪੰਡੋਰੀ ਹੁਤੋ ਗਰਾਮ,
ਮਾਝੇ ਦੇ ਵਿੱਚ ਇੱਕ ਪੰਡੋਰੀ ਪਿੰਡ ਹੈ, ਉਸ ਪੰਡੋਰੀ ਪਿੰਡ ਵਿੱਚ
ਹੁਤੋ ਪ੍ਰਸਿੱਧ ਜਗ ਦਾਦੂ ਰਾਮ,
ਉੱਥੋਂ ਦੇ ਇੱਕ ਮਹਾਂਪੁਰਸ਼ ਮਹਾਤਮਾ ਹੋਏ ਨੇ ਦਾਦੂ ਰਾਮ ਜੀ, ਬੜੇ ਮਹਾਤਮਾ ਵੈਸ਼ਨਵ ਸਾਧ ਸਨ।
ਤਹਾਂ ਮਾਤ ਦਾਦੀ ਹਮਰੀ ਛਪ ਰਹੀ,
ਭਾਈ ਰਤਨ ਸਿੰਘ ਜੀ ਕਹਿੰਦੇ ਮੇਰੀ ਮਾਂ ਤੇ ਮੇਰੀ ਦਾਦੀ ਦੀ ਵੀ ਭਾਲ ਕਰ ਰਹੇ ਸੀ ਉਹਨਾਂ ਦਿਨਾਂ 'ਚ, ਮੇਰੀ ਮਾਤਾ ਦੀ ਔਰ ਮੇਰੀ ਦਾਦੀ ਦੀ ਵੀ, ਕਿਉਂਕਿ ਪਿਤਾ ਰਾਏ ਸਿੰਘ ਜੀ ਤਾਂ ਸਿੰਘਾਂ ਨਾਲ ਸੀ ਜੰਗਲ ਵਿੱਚ, ਤੇ ਮੇਰੀ ਮਾਤਾ ਤੇ ਮੇਰੀ ਦਾਦੀ, ਦਾਦੀ ਕੌਣ ਸੀ, ਸਰਦਾਰ ਮਹਤਾਬ ਸਿੰਘ ਮੀਰਾਂ ਕੋਟੀਏ ਦੀ ਘਰ ਵਾਲੀ, ਮਹਤਾਬ ਸਿੰਘ ਜੀ ਸ਼ਹੀਦੀ ਪਾ ਗਏ ਨੇ, ਕਹਿੰਦੇ ਮੇਰੀ ਮਾਂ ਤੇ ਦਾਦੀ ਦੋਵੇਂ ਸੱਸ ਨੂੰਹਾਂ ਉਹ ਵੀ ਪੰਡੋਰੀ ਜਿਹੜਾ ਦਾਦੂ ਜੀ ਦਾ ਡੇਰਾ ਸੀ ਉੱਥੇ ਜਾ ਕੇ ਛਿਪ ਕੇ ਰਹਿਣ ਲੱਗੇ।
ਹਲਕਾਰਨ ਜਾਏ ਵਜ਼ੀਰੈ ਕਹੀ,
ਹੋਰ ਵੀ ਬਹੁਤ ਸਾਰੇ ਸਿੰਘਾਂ ਦੀਆਂ ਘਰ ਵਾਲੀਆਂ ਸਨ, ਮਾਈਆਂ ਸਨ, ਮਾਤਾਵਾਂ ਤੇ ਘਰ ਵਾਲੀਆਂ ਬੱਚੀਆਂ, ਉਹ ਸਾਰੀਆਂ ਉਸ ਪੰਡੋਰੀ ਵਾਲੇ ਸਾਧੂ ਦੇ ਜਿਹੜਾ ਡੇਰਾ ਸੀ ਬਾਬਾ ਦਾਦੂ ਜੀ ਦਾ ਉੱਥੇ ਆ ਕੇ ਰਹਿ ਕੇ ਉਹ ਆਪਣਾ ਸਿਰ ਕੱਜ ਕੇ ਟਾਈਮ ਪਾਸ ਕਰਦੀਆਂ ਸਨ।
ਤਹਿ ਹੀ ਉਤਰਿਓ ਆਏ ਵਜ਼ੀਰ,
ਮੀਰ ਮੰਨੂ ਉਸੇ ਪੰਡੋਰੀ ਪਿੰਡ ਦੀ ਜੂਹ ਵਿੱਚ ਆ ਉਤਰਿਆ। ਉਹਨੂੰ ਪਤਾ ਲੱਗਾ ਵੀ ਇੱਦਾਂ ਪੰਡੋਰੀ ਵਾਲੇ ਸਾਧ ਦੇ ਡੇਰੇ ਦੇ ਉੱਤੇ ਸਿੱਖਾਂ ਦੇ ਕਬੀਲੇ ਰਹਿੰਦੇ ਪਏ ਨੇ, ਟੱਬਰ ਰਹਿ ਰਹੇ ਨੇ। ਇਹਨੇ ਤਾਂ ਬਹੁਤ ਸਾਰੀਆਂ ਮਾਤਾਵਾਂ ਭੈਣਾਂ ਨੂੰ ਪਹਿਲਾਂ ਜੇਲ੍ਹਾਂ 'ਚ ਡੱਕਿਆ ਹੋਇਆ ਸੀ, ਸ਼ਹੀਦ ਕਰ ਰਿਹਾ ਸੀ ਬੱਚਿਆਂ ਨੂੰ। ਕਹਿੰਦਾ ਮੈਂ ਸਿੰਘਾਂ ਦਾ ਅੱਗੇ ਉਹਨਾਂ ਦੀ ਸੰਤਾਨ ਵੀ ਨਹੀਂ ਰਹਿਣ ਦੇਣੀ। ਨੇਜਿਆਂ 'ਚ ਪਰੋ ਪਰੋ ਕੇ ਬੱਚੇ ਸ਼ਹੀਦ ਕੀਤੇ ਸਨ, ਮਾਵਾਂ ਦੇ ਗਲਾਂ 'ਚ ਨਿੱਕੇ ਨਿੱਕੇ ਟੁਕੜੇ ਕਰਕੇ ਉਹਨਾਂ ਦੇ ਹਾਰ ਬਣਾ ਕੇ ਪਾਏ ਸਨ ਇਸ ਮਲੇਛ ਮੀਰ ਮੰਨੂ ਨੇ। ਜਦੋਂ ਇਹਨੂੰ ਪਤਾ ਲੱਗਾ ਵੀ ਪੰਡੋਰੀ ਪਿੰਡ ਦੇ ਵਿੱਚ ਦਾਦੂ ਜੀ ਦੇ ਡੇਰੇ 'ਤੇ ਮਾਤਾਵਾਂ ਭੈਣਾਂ ਰਹਿ ਰਹੀਆਂ ਨੇ ਸਿੰਘਾਂ ਦੀਆਂ, ਇਹ ਉੱਥੇ ਹੀ ਆਣ ਉਤਰਿਆ।
ਘੇਰਿਓ ਪਿੰਡ ਉਨ ਕਰ ਤਤਵੀਰ,
ਇਹਨੇ ਬੜੀ ਤਰਕੀਬ ਦੇ ਨਾਲ ਆ ਕੇ ਪੰਡੋਰੀ ਪਿੰਡ ਦੇ ਚਾਰੇ ਪਾਸੇ ਘੇਰਾ ਪਾ ਲਿਆ।
ਦੋਹਰਾ ਦਾਦੂ ਰਾਮ ਕੋ ਪੋਤਰੋ ਫੜ ਉਨ ਲਿਓ ਮੰਗਾਏ,
ਦਾਦੂ ਰਾਮ ਜੀ ਦਾ ਪੋਤਾ ਚੇਲਾ ਸੀ ਅੱਗੇ, ਉਹਨੂੰ ਫੜ ਕੇ ਮੀਰ ਮੰਨੂ ਨੇ ਆਪਣੇ ਕੋਲ ਮੰਗਾਇਆ ਵੀ ਉਹਨੂੰ ਮੇਰੇ ਕੋਲ ਲਿਆ ਕੇ ਹਾਜ਼ਰ ਕਰੋ।
ਕਹਿਓ ਪਾਸ ਤੁਜ ਦੁਜਦ ਘਣੇ ਹਮ ਸੋ ਹਮ ਦੇਹੋ ਫੜਾਏ,
ਉਹਨੂੰ ਬੁਲਾ ਕੇ ਕਹਿੰਦਾ ਉਹ ਸਾਧਾ ਮੈਂ ਸੁਣਿਆ ਤੇਰੇ ਕੋਲ ਸਿੱਖਾਂ ਦੇ ਟੱਬਰ ਰਹਿ ਰਹੇ ਨੇ, ਜਿੰਨੇ ਟੱਬਰ ਨੇ ਸਿੱਖਾਂ ਦੇ ਤੇਰੇ ਘਰ ਦੇ ਵਿੱਚ ਤੇਰੇ ਡੇਰੇ ਵਿੱਚ, ਉਹ ਸਾਰਿਆਂ ਨੂੰ ਆਪਣੇ ਆਪ ਲਿਆ ਕੇ ਮੇਰੇ ਹਵਾਲੇ ਕਰ ਦੇ।
ਚੌਪਈ ਬਾਲਕ ਮਹੰਤ ਮੁਕਰਤ ਤਹਿ ਭਇਓ,
ਉਹ ਹਾਲੇ ਬਾਲਕ ਹੀ ਸੀ ਨਾਲੇ ਮਹੰਤ ਵੀ ਸੀ ਡੇਰੇ ਦਾ, ਉਹ ਮੁਕਰ ਗਿਆ, ਉਹ ਹਮਾਇਤ ਕਰਦਾ ਸੀ ਸਿੰਘਾਂ ਦੀ, ਉਹ ਮੁਕਰ ਗਿਆ ਤੇ ਮੀਰ ਮੰਨੂ ਨੂੰ ਕਹਿਣ ਲੱਗਾ
ਉਸ ਕੋ ਘਰ ਵਜ਼ੀਰ ਢੋਲਨ ਕਰਿਓ।
ਕਹਿੰਦਾ ਜੀ ਨਹੀਂ ਮੇਰੇ ਕੋਲ ਤਾਂ ਨਹੀਂ ਕੋਈ ਸਿੰਘਾਂ ਦੇ ਕਬੀਲੇ। ਮੀਰ ਮੰਨੂ ਕਹਿੰਦਾ ਚੱਲ ਤੇਰੇ ਘਰ ਦੀ ਡੇਰੇ ਦੀ ਤਲਾਸ਼ੀ ਲੈਨੇ। ਜਦੋਂ ਜਾ ਕੇ ਡੇਰੇ ਦੀ ਤਲਾਸ਼ੀ ਕਰਨ ਲੱਗੇ,
ਮਾਤਾ ਹਮਰੀ ਔਰ ਜੋ ਸਿੱਖਣੀ,
ਭਾਈ ਰਤਨ ਸਿੰਘ ਜੀ ਕਹਿੰਦੇ ਮੇਰੀ ਮਾਂ ਵੀ ਉੱਥੇ ਸੀ, ਮੈਨੂੰ ਮੇਰੀ ਮਾਂ ਨੇ ਇਹ ਕਥਾ ਸੁਣਾਈ ਹੈ। ਕਹਿੰਦੇ ਮੇਰੀ ਮਾਂ ਵੀ ਉੱਥੇ ਸੀ ਤੇ ਮੇਰੀ ਦਾਦੀ ਵੀ, ਹੋਰ ਵੀ ਬਹੁਤ ਸਾਰੇ ਸਿੰਘਾਂ ਦੀਆਂ ਘਰ ਵਾਲੀਆਂ ਸੇ, ਬਜ਼ੁਰਗ ਮਾਈਆਂ ਸਨ ਉੱਥੇ। ਕਹਿੰਦੇ ਮੀਰ ਮੰਨੂ ਆਪ ਖੁਦ ਚੱਲ ਕੇ ਡੇਰੇ ਵਿੱਚ ਆਇਆ।
ਕੱਪੜੇ ਰੰਗ ਕੀਓ ਸਭ ਬਿਸਨੀ,
ਉਹਨੇ ਕੀ ਕੀਤਾ, ਜਿਹੜਾ ਉਹ ਮਹੰਤ ਸੀ ਨਾ ਉੱਥੇ, ਹੈ ਤਾਂ ਉਹ ਬਾਲਕ ਹੀ ਸੀ ਛੋਟੀ ਉਮਰ ਦਾ, ਪਰ ਉਹਨੇ ਕੀ ਕੀਤਾ ਵੀ ਜਿੰਨੀਆਂ ਮਾਤਾਵਾਂ ਭੈਣਾਂ ਸੀ ਉਹਨਾਂ ਦੀ ਪੁਸ਼ਾਕ ਜਿਹੜੀ ਸੀ ਉਹ ਭਗਵੇਂ ਰੰਗ ਦੀ ਬਣਾ ਦਿੱਤੀ ਸੀ। ਇਹ ਸਾਰੀਆਂ ਮਾਤਾਵਾਂ ਭੈਣਾਂ ਭਗਵੇਂ ਰੰਗ ਦੀਆਂ ਜਿਹੜੇ ਕੱਪੜੇ ਨੇ ਉਹ ਪਾ ਲੈਣ ਤੇ ਪਛਾਣ 'ਚ ਨਾ ਆਉਣ। ਉਹ ਹੁਣ ਸਾਰੀਆਂ ਜਿੰਨੀਆਂ ਵੀ ਮਾਈਆਂ ਸਨ ਉੱਥੇ, ਉਹਨਾਂ ਸਾਰੀਆਂ ਮਾਈਆਂ ਨੇ ਆਪਣੇ ਸਰੀਰ 'ਤੇ ਜਿਹੜੇ ਭਗਵੇਂ ਰੰਗ ਦੇ ਸਾਧੂਆਂ ਦੇ ਕੱਪੜੇ ਹੁੰਦੇ ਹੈ ਉਦਾਂ ਦੇ ਰੰਗ ਦੇ ਕੱਪੜੇ ਆਪਣੇ ਤਨਾਂ 'ਤੇ ਪਾ ਲਏ।
ਕਉ ਭੈਣ ਕਿਸੇ ਬੇਟੀ ਕਹੀ,
ਹੁਣ ਉਹ ਜਦੋਂ ਮੰਤ ਆਇਆ ਉਹ ਆ ਕੇ ਕਹਿਣ ਲੱਗਾ ਵੀ ਇਹ ਮੇਰੀ ਭੈਣ ਹੈ, ਇਹ ਮੇਰੀ ਧੀ ਹੈ, ਇਹ ਮੇਰੀ ਮਾਂ ਹੈ, ਇੱਦਾਂ ਰਿਸ਼ਤੇਦਾਰੀਆਂ ਗਿਣਾ ਦਿੱਤੀਆਂ, ਇਹ ਮੇਰੀ ਭੂਆ ਹੈ, ਇਹ ਤਾਈ ਲੱਗਦੀ ਹੈ ਮੇਰੀ ਆਪਣਾ। ਕਹਿੰਦਾ ਮੇਰਾ ਟੱਬਰ ਹੈ, ਇੱਥੇ ਸਿੰਘਾਂ ਦੇ ਟੱਬਰ ਥੋੜ੍ਹੀ ਨੇ। ਉਹ ਮਹੰਤ ਨੇ ਇੱਦਾਂ ਮੀਰ ਮੰਨੂ ਨੂੰ ਕਿਹਾ ਵੀ ਇਹ ਤਾਂ ਮੇਰੀਆਂ ਮਾਤਾਵਾਂ ਨੇ, ਭੈਣਾਂ ਨੇ, ਚਾਚੀਆਂ, ਤਾਈਆਂ, ਭੂਆ, ਮਾਸੀਆਂ ਨੇ ਸਾਰੀਆਂ, ਇੱਦਾਂ ਉਹ ਗਣਾ ਦਿੱਤੇ।
ਗੋਲੀ ਸੇਵਕ ਕੇ ਧੀਓ ਕਹੀ,
ਕਈ ਬੀਬੀਆਂ ਇਹ ਗੋਲੀਆਂ ਨੇ ਇੱਥੇ ਡੇਰੇ 'ਚ ਸੇਵਾ ਕਰਦੀਆਂ ਨੇ, ਇੱਥੇ ਦਾਸੀਆਂ ਨੇ, ਲੰਗਰ ਪ੍ਰਸ਼ਾਦਾ ਪਕਾਉਂਦੀਆਂ ਨੇ। ਇੱਦਾਂ ਇਹਨੇ ਸਾਰਿਆਂ ਦੀ ਗਿਣਤੀ ਗਿਣ ਕੇ ਦੱਸ ਦਿੱਤੀ।
ਇਮ ਉਨ ਪੜ ਦੋ ਸਭ ਪਰ ਪਾਇਓ,
ਕਹਿੰਦੇ ਇੱਦਾਂ ਸਾਰਿਆਂ 'ਤੇ ਉਸ ਮੰਤ ਨੇ ਪੜਦਾ ਪਾਇਆ, ਕਿਉਂਕਿ ਮੀਰ ਮੰਨੂ ਤਾਂ ਫੜ ਫੜ ਕੇ ਮਾਈਆਂ ਬੀਬੀਆਂ ਨੂੰ ਕੋਹ ਕੋਹ ਕੇ ਮਾਰੀ ਜਾਂਦਾ ਸੀ। ਉਹ ਮੰਤ ਨੇ ਵੇਖੋ ਕਿੰਨੀ ਦਲੇਰੀ ਵਰਤੀ, ਨਾਲੇ ਮਾਤਾਵਾਂ ਭੈਣਾਂ ਨੂੰ ਡੇਰੇ 'ਚ ਪੰਡੋਰੀ ਆਪਣੇ ਨਗਰ 'ਚ ਪਨਾਹ ਦਿੱਤੀ, ਨਾਲੇ ਉਹਨਾਂ ਤੇ ਪੜਦਾ ਪਾਇਆ।
ਆਪਣੇ ਉੱਪਰ ਦੁੱਖੈ ਸਹਾਇਓ,
ਉਹਨੇ ਆਪਣੇ ਤੇ ਦੁੱਖ ਸਹਿ ਲਿਆ। ਮੀਰ ਮੰਨੂ ਕਹਿੰਦਾ ਚੱਲ ਜੇ ਇਹ ਨਹੀਂ ਤੇ ਤੈਨੂੰ ਫੜ ਲੈਂਦੇ ਹਾਂ ਫਿਰ ਅਸੀਂ। ਉਹਨੂੰ ਗ੍ਰਿਫਤਾਰ ਕਰ ਲਿਆ ਉਸ ਮਹੰਤ ਨੂੰ, ਹੈ ਉਹ ਬਾਲਕ ਛੋਟੀ ਉਮਰ ਦਾ ਹੀ ਸੀ, ਤੇ ਉਹਨੂੰ ਪਕੜ ਲਿਆ।
ਵਜ਼ੀਰ ਕਹੀ ਇਨ ਦੁਸ਼ਟ ਲੁਕੋਇਓ,
ਮੀਰ ਮੰਨੂ ਕਹਿੰਦਾ ਮੈਂ ਨਹੀਂ ਜਾਣਦਾ, ਮੇਰੇ ਕੋਲ ਤੇਰੀ ਖਬਰ ਆਈ, ਤੂੰ ਦੁਸ਼ਟਾਂ ਨੂੰ ਇੱਥੇ ਆਪਣੇ ਕੋਲ ਲੁਕੋਇਆ, ਹੁਣ ਤੂੰ ਕਹਿੰਦਾ ਇਹ ਮੇਰੀਆਂ ਰਿਸ਼ਤੇਦਾਰ ਨੇ, ਮੈਂ ਜਾਣਦਾ ਵੀ ਇਹ ਸਿੰਘਾਂ ਦੇ ਟੱਬਰ ਨੇ, ਉਹਨਾਂ ਦੇ ਕਬੀਲੇ ਨੇ, ਤੂੰ ਲੁਕੋਨਾ ਇਹਨਾਂ ਨੂੰ ਆਪਣੇ ਕੋਲ।
ਜੈ ਮੁਸ਼ਕੈ ਅਗੇ ਹਾਥੀ ਸੁਟੋਇਓ,
ਉਸ ਮੰਤ ਦੀਆਂ ਮੁਸ਼ਕਾਂ ਬੰਨ ਕੇ ਨਾ ਦਾਦੂ ਜੀ ਦਾ ਜਿਹੜਾ ਪੋਤਾ ਚੇਲਾ ਸੀ, ਹੈ ਵੀ ਉਮਰ ਵੀ ਥੋੜ੍ਹੀ ਸੀ ਉਹਦੀ, ਇਹਨੇ ਮੁਸ਼ਕਾਂ ਬੰਨ ਕੇ ਹਾਥੀ ਦੇ ਪੈਰਾਂ ਥੱਲੇ ਸੁੱਟਿਆ ਵੀ ਮਿੱਧ ਕੇ ਪੈਰਾਂ ਥੱਲੇ ਹਾਥੀ ਦੇ ਚਿੱਥ ਕੇ ਨੂੰ ਮਾਰ ਦਿਓ।
ਹਾਥੀ ਖੂਨੀ ਸੁੰਡ ਪੈਰੀ ਲਾਇਓ।
ਉਹ ਖੂਨੀ ਹਾਥੀ ਸੀ, ਜਦੋਂ ਉਹਨੇ ਮਹੰਤ ਨੂੰ ਵੇਖਿਆ ਤੇ ਮਹਾਰਾਜ ਜੀ ਦੀ ਕਲਾ ਜਿਹੜੇ ਗੁਰੂ ਕੇ ਸਿੱਖਾਂ ਦੇ ਪਰਿਵਾਰਾਂ ਨੂੰ ਬਚਾ ਰਿਹਾ ਸੀ, ਉਹਨੂੰ ਵੀ ਤਾਂ ਸਾਹਿਬ ਨੇ ਦਇਆ ਕਰਨੀ ਸੀ। ਕਹਿੰਦੇ ਖੂਨੀ ਹਾਥੀ ਜਿਹੜਾ ਸੀ, ਉਹ ਜਿਹੜਾ ਪੈਰਾਂ ਥੱਲੇ ਮਿੱਧ ਦਿੰਦਾ ਸੀ ਬੰਦਿਆਂ ਨੂੰ, ਉਹ ਮੱਥਾ ਟੇਕਣ ਲੱਗ ਪਿਆ ਉਸ ਮਹੰਤ ਜੀ ਨੂੰ, ਸਿਰ ਝੁਕਾ ਕੇ ਉਹ ਨਮਸਕਾਰ ਕਰਨ ਲੱਗ ਪਿਆ।
ਪੈਰ ਛੂਹੈ ਔਰ ਸੀਸ ਹਿਲਾਇਓ।
ਉਹ ਆਪਣੀ ਸੁੰਡ ਨਾਲ ਮਹੰਤ ਜੀ ਦੇ ਪੈਰ ਛੂੰਹਦਾ, ਨਾਲੇ ਏਦਾਂ ਸਿਰ ਥੱਲੇ ਨੂੰ ਝੁਕਾਉਂਦਾ, ਵੇਖਣ ਨੂੰ ਪਤਾ ਲੱਗ ਰਿਹਾ ਵੀ ਇਹ ਮੱਥਾ ਟੇਕ ਹੈ।
ਬਹੁ ਮਹਾਵਤ ਉਸ ਰਹਿਓ ਦਬਾਏ।
ਜਿਹੜਾ ਮਹਾਵਤ ਸੀ ਉਹ ਤੋਂ ਦਬਦਾ ਰਿਹਾ ਕੁੰਡੇ ਦੇ ਨਾਲ ਵੀ ਇਹਨੂੰ ਮਿੱਧ ਦਿਓ ਪੈਰਾਂ ਥੱਲੇ।
ਹਾਥੀ ਖੂਨੀ ਹਟ ਪਿੱਛੇ ਜਾ,
ਪਰ ਉਹ ਖੂਨੀ ਹਾਥੀ ਪਿੱਛੇ ਚੱਲਿਆ ਜਾਂਦਾ, ਜਿਵੇਂ ਉਹਨੂੰ ਅੱਗੇ ਟੋਰਦਾ ਹੋਰ ਪਿੱਛੇ ਟੁਰ ਜਾਂਦਾ।
ਸੁਨ ਵਜ਼ੀਰ ਬਹੁ ਗੁੱਸੋ ਕੀਓ।
ਮੀਰ ਮੰਨੂ ਨੇ ਬੜਾ ਗੁੱਸਾ ਕੀਤਾ,
ਇਹਨੇ ਮਹਾਵਤ ਲੱਭ ਲੈ ਲਿਓ।
ਕਹਿੰਦੇ ਲੱਗਦਾ ਮਹਾਵਤ ਨੂੰ ਲਾਲਚ ਮਿਲ ਗਿਆ, ਪੈਸੇ ਮਿਲ ਗਏ ਨੇ, ਜਾਣ ਬੁੱਝ ਕੇ ਹਾਥੀ ਨੂੰ ਅੱਗੇ ਨੀ ਟੋਰਦਾ।
ਦੋਹਰਾ ਮੀਰ ਮਨੂ ਨੇ ਭੇਜਿਓ ਮਹਾਵਤ ਔਰ ਖਿਜਾਏ।
ਇਹਨੇ ਮਹਾਵਤ ਬਦਲਿਆ, ਕਹਿੰਦਾ ਦੂਜਾ ਮਹਾਵਤ ਜਾਵੇ, ਉਹਨੂੰ ਖਿਜਾ ਕੇ ਚੰਗਾ ਗੁੱਸੇ ਦੇ ਵਿੱਚ ਭੇਜਿਆ।
ਤੋ ਪੀ ਬਾਲਕ ਨਹਿ ਮਰਿਓ ਸਤਿਗੁਰ ਭਈ ਰਜਾਏ।
ਮਹਾਰਾਜ ਜੀ ਦੀ ਇਹੋ ਜੀ ਰਜਾ ਵਰਤੀ, ਕਹਿੰਦੇ ਫਿਰ ਵੀ ਉਹ ਬਾਲਕ ਦੇ ਉੱਤੇ ਦੂਜਾ ਮਹਾਵਤ ਵੀ ਆਇਆ ਤੇ ਫਿਰ ਵੀ ਹਾਥੀ ਨੇ ਪੈਰ ਨਹੀਂ ਧਰੇ। ਉਹ ਹਾਥੀ ਫਿਰ ਵੀ ਪੈਰ ਧਰਨ ਦੀ ਬਜਾਏ ਸੀਸ ਝੁਕਾ ਕੇ ਉਸ ਮਹੰਤ ਨੂੰ ਬਾਲਕ ਨੂੰ ਮੱਥਾ ਟੇਕਦਾ।
ਚੌਪਈ ਉਨ ਫੀਲਦਾਰ ਵਜ਼ੀਰ ਹੈ ਕਹੀ।
ਫਿਰ ਉਹ ਜਿਹੜਾ ਫੀਲਦਾਰ ਮਹਾਵਤ ਸੀ ਉਹ ਕਹਿਣ ਲੱਗਾ ਮੀਰ ਮੰਨੂ ਨੂੰ,
ਬਾਲਕ ਖਾਲੀ ਬਰਕਤੋਂ ਨਹੀਂ।
ਕਹਿਣ ਲੱਗਾ ਮੀਰ ਮੰਨੂ ਜੀ, ਇਹ ਬਾਲਕ ਬਰਕਤਾਂ ਤੋਂ ਖਾਲੀ ਨਹੀਂ, ਇਹਦੇ ਕੋਲ ਕੋਈ ਕਰਾਮਾਤ ਹੈ, ਇਹ ਬਰਕਤ ਤੋਂ ਖਾਲੀ ਨਹੀਂ।
ਤਉ ਵਜ਼ੀਰ ਹੈ ਹਾਥੀ ਹਟਵਾਇਓ।
ਫਿਰ ਉਹਨੇ ਹਾਥੀ ਪਿੱਛੇ ਕਰਾ ਲਿਆ ਮੀਰ ਮੰਨੂ ਨੇ।
ਉਸ ਬਾਲਕ ਕੋ ਕੈਦ ਕਰਾਇਓ।
ਕਹਿੰਦਾ ਇਹਨੂੰ ਕੈਦ ਕਰ ਲੋ। ਉਸ ਬਾਲਕ ਨੂੰ ਕੈਦ ਕਰਵਾ ਲਿਆ।
ਸਿੱਖ ਆਣੇ ਤੇ ਫੌਜ ਫੜ ਚਾਰ।
ਹੋਰ ਵੀ ਚਾਰ ਸਿੰਘ ਹੋਰ ਫੜ ਕੇ ਲਿਆਂਦੇ, ਉਹ ਬਾਲਕ ਵੀ ਕੈਦ ਕਰ ਲਿਆ ਜਿਹੜਾ ਮੰਤ ਸੀ, ਚਾਰ ਸਿੰਘ ਹੋਰ ਵੀ ਉੱਥੋਂ ਫੜ ਕੇ ਫੌਜਾਂ ਜਿਹੜੀਆਂ ਸਨ ਉਹ ਲੈ ਕੇ ਆਈਆਂ, ਇੱਦਾਂ ਪੰਜ ਜਣੇ ਇਹਨਾਂ ਨੇ ਕੈਦ ਕੀਤੇ।
ਕਹਿਓ ਵਜ਼ੀਰ ਇਨ ਦੇਵੋ ਮਾਰ।
ਕੈਦ ਕਰਕੇ ਕਹਿਣ ਲੱਗਾ ਇਹਨਾਂ ਪੰਜਾਂ ਨੂੰ ਮਾਰ ਦਿਓ, ਇਹਨਾਂ ਦਾ ਕਤਲ ਕਰ ਦਿਓ, ਤਲਵਾਰਾਂ ਨਾਲ ਕੋਹ ਕੇ ਮਾਰ ਦਿਓ।
ਉਸ ਬੇਗਮ ਆਣੀ ਸੀ ਸਾਥ।
ਦੇਵ ਨੇਤ ਮੀਰ ਮੰਨੂ ਦੀ ਘਰਵਾਲੀ, ਉਹਦੀ ਜਿਹੜੀ ਬੇਗਮ ਸੀ ਉਹ ਵੀ ਨਾਲ ਆਈ ਹੋਈ ਸੀ, ਮੀਰ ਮੰਨੂ ਦੀ ਜਿਹੜੀ ਬੇਗਮ ਸੀ ਉਹ ਨਾਲ ਆਈ ਹੋਈ ਸੀ।
ਕਰੀ ਅਰਜ ਉਨ ਜੋੜੇ ਹੱਥ।
ਹੱਥ ਜੋੜ ਕੇ ਕਹਿਣ ਲੱਗੀ ਮੀਰ ਮੰਨੂ ਨੂੰ, ਪਤੀ ਦੇਵ ਜੀ ਤੁਸੀਂ ਹਜ਼ਾਰਾਂ ਸਿੰਘਾਂ ਨੂੰ ਮਾਰਦੇ ਹੋ ਰੋਜ਼, ਮੈਂ ਕਦੇ ਕਿਸੇ ਸਿੱਖ ਦੇ ਦਰਸ਼ਨ ਨਹੀਂ ਕੀਤੇ, ਕਦੇ ਕਿਸੇ ਸਿੰਘ ਨੂੰ ਵੇਖਿਆ ਨਹੀਂ ਵੀ ਸਿੰਘ ਹੁੰਦੇ ਕਿਹੋ ਜਿਹੇ ਨੇ, ਮੈਂ ਕਦੇ ਕਿਸੇ ਸਿੰਘ ਨੂੰ ਨਹੀਂ ਵੇਖਿਆ।
ਮੈਂ ਦੇਖਿਓ ਕਬ ਕੋ ਸਿੱਖ ਨਾਹੀਂ।
ਮੈਂ ਕਦੇ ਕਿਸੇ ਸਿੱਖ ਨੂੰ ਨਹੀਂ ਵੇਖਿਆ।
ਹਿਮ ਕਹਿ ਲੀਨੇ ਸਿੱਖ ਮੰਗਾਏ।
ਮੈਂ ਸੁਣਿਆ ਅੱਜ ਤੁਸੀਂ ਪੰਜ ਜਣੇ ਕੈਦ ਕੀਤੇ ਆ, ਇੱਕੋ ਮਹੰਤ ਹੈ ਪੰਡੋਰੀ ਵਾਲਾ ਤੇ ਚਾਰ ਦੂਜੇ ਨੇ, ਮੈਨੂੰ ਉਹਨਾਂ ਨੂੰ ਸੱਦ ਕੇ ਦਰਸ਼ਨ ਕਰਾਓ ਵੀ ਕਿੱਦਾਂ ਦੇ ਹੁੰਦੇ ਆ ਸਿੱਖ, ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ। ਬੜੇ ਚਰਚੇ ਸੁਣੇ ਨੇ ਸਿੱਖਾਂ ਦੇ, ਉਹ ਆਪਣੇ ਧਰਮ 'ਚ ਪੱਕੇ ਰਹਿ ਕੇ ਸ਼ਹੀਦੀਆਂ ਪਾ ਜਾਂਦੇ, ਆਪਣਾ ਧਰਮ ਨਹੀਂ ਤਿਆਗਦੇ, ਉਹਨਾਂ ਦੀਆਂ ਘਰਵਾਲੀਆਂ ਵੀ ਤੇਰੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਪੀਸਣੇ ਪੀਂਦੀਆਂ ਨੇ, ਖੰਨੀ ਖੰਨੀ 'ਤੇ ਗੁਜ਼ਾਰਾ ਕਰਦੀਆਂ ਨੇ, ਪਰ ਮੁੱਖੋਂ ਸੀ ਨਹੀਂ ਉਚਾਰਦੀਆਂ ਅਤੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੀਆਂ ਨੇ। ਮੈਂ ਉਹਨਾਂ ਦੇ ਭਰਤੇ ਜਿਹੜੇ ਸਿੱਖ ਨੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਤੇਰੇ ਕੈਦਖਾਨੇ ਵਿੱਚ ਅੱਜ ਪੰਜ ਸਿੱਖ ਤੂੰ ਕੈਦ ਕੀਤੇ ਨੇ, ਉਹਨਾਂ ਨੂੰ ਸੱਦ ਕੇ ਬੁਲਾ ਤੇ ਮੈਂ ਉਹਨਾਂ ਦੇ ਦਰਸ਼ਨ ਕਰ ਲਵਾਂ।
ਦੇਖ ਬੇਗਮ ਤੇ ਦਏ ਛੁਡਾਏ।
ਬੇਗਮ ਨੇ ਕਮੀਰ ਮੰਨੂ ਕਹਿੰਦਾ ਹੁਣੇ ਵਿਖਾ ਦੇਣਾ ਪੰਜੇ ਸਿੰਘ ਲਿਆਂਦੇ ਕੈਦ ਕੀਤੇ, ਉਹ ਪੰਡੋਰੀ ਵਾਲਾ ਸੰਤ ਵੀ ਜਿਹੜਾ ਸੀ ਬਾਲਕ, ਵੇਖੋ ਉਹਨੇ ਕਬੀਲਾ ਬਚਾਇਆ ਸਿੱਖਾਂ ਦਾ, ਪਰਮੇਸ਼ਰ ਨੇ ਉਹਦੀ ਕਿਵੇਂ ਰੱਖਿਆ ਕੀਤੀ। ਜਦੋਂ ਪੰਜੇ ਸੱਦੇ ਉਹ ਕਹਿਣ ਲੱਗੀ ਆ ਇਹਨਾਂ ਨੂੰ ਛੱਡ ਦੇ ਮੇਰੇ ਕਹਿਣ ਤੇ, ਬੇਗਮ ਕਹਿੰਦੀ ਇਹਨਾਂ ਨੂੰ ਨਾ ਮਾਰੀ। ਹੁਣ ਮੀਰ ਮੰਨੂ ਕਹਿੰਦਾ ਠੀਕ ਹੈ ਬੇਗਮ ਸਾਹਿਬਾ ਦਾ ਕਹਿਣਾ, ਫਿਰ ਦੁਬਾਰਾ ਕਿਤੇ ਕਾਬੂ ਆ ਗਏ ਫਿਰ ਮਾਰ ਦਿਆਂਗਾ। ਉਹ ਪੰਜਾਂ ਨੂੰ ਛੱਡ ਦਿੱਤਾ, ਇੱਦਾਂ ਉਹ ਮੰਤ ਵੀ ਬਚ ਗਿਆ चार सिंह जेड़े होर सन नाल ओ भी छड़ दिते।
बनियो सबब उन्हें जिंद आए,
कहिंदे सबब बन गया, परमेशर ने वरता दिती खेड़। नहीं तां मीर मन्नू कोलों किहड़ा बच के आउंदा सी जिहनू फड़ लैंदा सी। ਉਹ ਤਾਂ ਉਹ ਮੰਤ ਜਿਹੜਾ ਸੀ ਪੰਡੋਰੀ ਬਾਬਾ ਦਾਦੂ ਜੀ ਦੇ ਦਿਓਰੇ ਦਾ ਅਸਥਾਨ ਦਾ ਜਿਹੜਾ ਪੋਤਾ ਚੇਲਾ ਸੀ ਬਾਬਾ ਦਾਦੂ ਰਾਮ ਜੀ ਦਾ, ਉਹ ਵੀ ਆ ਗਿਆ। ਜਿਹੜੇ ਚਾਰ ਸਿੰਘ ਹੋਰ ਸੀ ਉਹ ਵੀ ਏਦਾਂ, ਉਹਨਾਂ ਦੀ ਵੀ ਬੰਦ ਖਲਾਸੀ ਹੋ ਗਈ।
ਤੌਲੋ ਆਏ ਹਲਕਾਰੇ ਬੋਲੇ,
ਖਾਲਸਾ ਜੀ ਇਹਨੂੰ ਕਹਿੰਦੇ ਆ ਵੀ ਪਰਮਾਤਮਾ ਦੀ ਖੇਡ ਪਤਾ ਨੀ, ਇਹਨੂੰ ਕਹਿੰਦੇ ਮਾਰਨ ਵਾਲਾ ਵੱਡਾ ਕਿ ਬਚਾਉਣ ਵਾਲਾ ਵੱਡਾ, ਪੁੱਛਦੇ ਆ ਨਾ ਕਈ। ਰੱਬ ਨੇੜੇ ਕਿ ਕਸੁੰਨ, ਗੁਰਮੁਖ ਕਹਿੰਦਾ ਰੱਬ ਨੇੜੇ ਆ, ਕਸੁੰਨ ਤਾਂ ਪਤਾ ਨਹੀਂ ਆਵੇ ਕਿ ਨਾ ਆਵੇ, ਵਿੱਚੋਂ ਹੀ ਸ਼ਕਤੀ ਖਿੱਚ ਲਿਓ। ਕਿੱਥੇ ਐਨ ਤਿਆਰੀ ਹੋਈ ਹੋਈ ਮਾਰਨ ਦੀ, ਕਿੱਥੇ ਬਚਾਉਣ ਵਾਲਾ ਡਾਢਾ ਹੈ ਨਾ। ਜਦੋਂ ਬਚਾਉਣਾ ਹੁੰਦਾ ਫਿਰ ਉਹ ਬਿਨ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤੇ ਇਸ ਨੂੰ ਮਾਰ ਨਾ ਸਕੇ, ਕੋਈ ਪਰਮੇਸ਼ਰ ਦੀ ਖੇਡ ਹੈ। ਮਹਾਂਪੁਰਸ਼ ਕਹਿੰਦੇ ਆ ਵੀ ਜਦੋਂ ਤੱਕ ਤਿੰਨ ਚੀਜ਼ਾਂ ਦਾ ਮੇਲ ਨਹੀਂ ਹੁੰਦਾ ਉਦੋਂ ਤੱਕ ਮੌਤ ਨਹੀਂ ਆਉਂਦੀ। ਤਿੰਨ ਚੀਜ਼ਾਂ ਕਿਹੜੀਆਂ ਨੇ? ਦੇਸ਼, ਕਾਲ ਤੇ ਵਸਤੂ। ਜੇ ਤਿੰਨਾਂ ਦੇ ਵਿੱਚੋਂ ਇੱਕ ਵੀ ਨਹੀਂ ਮਿਲਦੀ, ਮੰਨ ਲਓ ਦੇਸ਼ ਕਾਲ ਆ ਗਿਆ ਤੇ ਵਸਤੂ ਨਹੀਂ ਬਣੀ, ਜਾਂ ਵਸਤੂ ਦੇਸ਼ ਆ ਗਿਆ ਤਾਂ ਸਮਾਂ ਨਹੀਂ ਆਇਆ, ਤਾਂ ਕਹਿੰਦੇ ਉਦੋਂ ਤੱਕ ਕਿਸੇ ਨੂੰ ਕੋਈ ਮਾਰਨ ਦੀ ਤਾਕਤ ਨਹੀਂ। ਭਾਵੇਂ ਸਾਰੀ ਦੁਨੀਆ ਇਕੱਠੀ ਹੋ ਕੇ ਚਾਹੇ ਵੀ ਮਾਰਨਾ ਤਾਂ ਮਾਰ ਨਹੀਂ ਸਕਦੇ। ਫਿਰ ਉਦੋਂ ਤੱਕ ਕਾਲ ਰਖਵਾਲਾ ਹੋ ਕੇ ਰੱਖਿਆ ਕਰਦਾ। ਪਰ ਜੇ ਕਾਲ ਆਇਆ ਹੋਵੇ ਫਿਰ ਸਾਰੀ ਦੁਨੀਆ ਲੱਗ ਜੇ ਇਕੱਠੀ ਹੋ ਕੇ ਬਚਾਉਣਾ ਤੇ ਫਿਰ ਬਚਾ ਨਹੀਂ ਸਕਦੇ। ਪਰ ਜੇ ਕਾਲ ਨਾ ਆਇਆ ਹੋਵੇ ਤੇ ਫਿਰ ਉਹ ਕਾਲ ਮਹਾਂਕਾਲ ਰਖਵਾਰ ਹਮਾਰੋ ਮਹਾਂਲੋਹੋ ਮੈਂ ਕਿੰਕਰ ਥਾਰੋ, ਫਿਰ ਉਹ ਮਹਾਂਕਾਲ ਰਖਵਾਰਾ ਹੋ ਜਾਂਦਾ ਹੈ। ਤੋ ਵੇਖੋ ਮਹਾਰਾਜ ਜੀ ਦੀ ਖੇਡ ਏਦਾਂ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਲਿਆਂਦਾ। ਅਕਸਰ ਇਹ ਘਟਨਾਵਾਂ ਮਨੁੱਖਾਂ ਦੇ ਜੀਵਨ ਵਿੱਚ ਵਰਤਦੀਆਂ ਨੇ, ਜਦੋਂ ਆਪ ਮੁਹਾਰੇ ਬੰਦੇ ਕਹਿੰਦੇ ਆ, ਕਹਿੰਦੇ ਅੱਜ ਮੌਤ ਦੇ ਮੂੰਹ ਚੋਂ ਨਿਕਲ ਕੇ ਬਾਹਰ ਆਇਆ, ਰੱਬ ਨੇ ਰੱਖਿਆ, ਰੱਖ ਲੈਂਦਾ ਨਾ। ਏਦਾਂ ਇਹ ਵਾਹਿਗੁਰੂ ਪਰਮੇਸ਼ਰ ਦੀ ਕਲਾ ਹੈ। ਕਈ ਕਹਿੰਦੇ ਆ ਨਾ ਵੀ ਰੱਬ ਦੀ ਕਰਾਮਾਤ ਨਹੀਂ ਹੁੰਦੀ, ਅਖੇ ਜੀ ਕਰਾਮਾਤ ਨਹੀਂ ਹੁੰਦੀ। ਕਰਾਮਾਤ ਤਾਂ ਪਲ ਪਲ ਵਰਤਦੀ, ਅਸੀਂ ਵੇਖਦੇ ਨਹੀਂ। ਮੇਰੇ ਸਾਹਿਬ ਦੀ ਕਰਾਮਾਤ ਤਾਂ ਛਿਨ ਛਿਨ ਵਰਤ ਰਹੀ ਹੈ, ਸਾਡਾ ਧਿਆਨ ਨਹੀਂ ਉੱਧਰ। ਪਲ ਪਲ ਕਰਾਮਾਤ ਵਰਤ ਰਹੀ ਹੈ, ਛਿਨ ਛਿਨ ਕਰਾਮਾਤ ਵਰਤ ਰਹੀ ਹੈ ਨਿਰੰਕਾਰ ਦੀ। ਗੁਰਮੁਖ ਉਸ ਨੂੰ ਵੇਖ ਕੇ ਆਨੰਦਿਤ ਹੋ ਜਾਂਦੇ ਆ, ਖੇੜੇ 'ਚ ਆ ਜਾਂਦੇ ਆ, ਮੇਰੇ ਸਾਹਿਬ ਦੀ ਖੇਡ ਬੜੀ ਅਸਚਰਜ ਹੈ, ਵਿਸਮਾਦ ਹੈ। ਤੋ ਏਦਾਂ ਮੀਰ ਮੰਨੂ ਦੀ ਕੈਦ ਚੋਂ ਇਹ ਪੰਜੇ ਹੀ ਮੁਕਤ ਹੋ ਗਏ। ਕਿਵੇਂ ਫੁਰਨਾ ਉਹਦੇ ਬੇਗਮ ਦੇ ਅੰਦਰ, ਕਿਵੇਂ ਰੱਬ ਨੇ ਫੁਰਨਾ ਪੈਦਾ ਕਰ ਦਿੱਤਾ ਹੋਣਾ। ਅੱਗੇ ਕਦੇ ਨਹੀਂ ਆਖਿਆ ਉਹਨੇ ਵੀ ਮੈਨੂੰ ਸਿੱਖ ਕਿਸੇ ਸਿੱਖ ਦੇ ਦਰਸ਼ਨ ਕਰਨੇ। ਫਿਰ ਜਦੋਂ ਦਰਸ਼ਨ ਕੀਤੇ ਤੇ ਕਿਵੇਂ ਰੱਬ ਨੇ ਉਹਨੂੰ ਫੁਰਨਾ ਦੇ ਦਿੱਤਾ ਹੋਣਾ ਵੀ ਇਹਨਾਂ ਨੂੰ ਛੱਡ ਦਿਓ। ਉਹਨੇ ਕਹਿ ਦਿੱਤਾ ਵੀ ਇਹਨਾਂ ਨੂੰ ਛੱਡ ਦਿਓ। ਤੇ ਮੀਰ ਮੰਨੂ ਜਿਹੜਾ ਉਹ ਕਿਵੇਂ, ਉਹਦੀ ਆਪਣੀ ਘਰਵਾਲੀ ਦੀ ਬਾਤ ਉਹਨੇ ਵੀ ਝੱਟ ਮਾਰ ਲਈ ਵੀ ਛੱਡ ਦੇਣਾ, ਇਹ ਸਾਹਿਬ ਦੀ ਕਰਾਮਾਤ ਨਹੀਂ ਤਾਂ ਕੀ ਹੈ? ਛਿਨ ਛਿਨ ਕਰਾਮਾਤ ਵਰਤਦੀ ਕਿ ਨਹੀਂ ਵਰਤਦੀ? ਤੋ ਇੱਥੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾ ਦਿੱਤੀ ਉਹ ਪੰਡੋਰੀ ਵਾਲੇ ਮੰਤ ਨੇ। ਨਹੀਂ ਤਾਂ ਉਹਨੇ ਸੋਚਣਾ ਸੀ ਵੀ ਮੈਨੂੰ ਕੀ ਫਾਇਦਾ ਹੋਇਆ ਸਿੱਖਾਂ ਦੇ ਪਰਿਵਾਰ ਬਚਾਉਣ ਦਾ, ਵੀ ਮੈਨੂੰ ਆਪਣੀ ਜਿੰਦ ਦੇਣੀ ਪੈ, ਮੈਂ ਹਾਲਾਂਕਿ ਸਿੱਖ ਨਹੀਂ ਹਾਂ। ਉਹ ਤਾਂ ਮੰਤ ਸੀ ਨਾ ਦਾਦੂ ਜੀ ਦਾ, ਵੈਸ਼ਨਵ ਸਾਧ ਸੀ, ਪਰ ਪਰਮੇਸ਼ਰ ਨੇ ਉਹਦਾ ਵੀ ਪਰਦਾ ਕੱਜ ਲਿਆ। ਹਾਂਜੀ,
ਚੜ ਮਾਰੋ ਸ਼ਿਕਾਰ ਹਮ ਦੇਖ ਆਏ ਕੋਲੇ।
ਫਿਰ ਕਿਸੇ ਨੇ ਆ ਕੇ ਸੁਨੇਹਾ ਦਿੱਤਾ, ਮੀਰ ਮੰਨੂ ਇਹ ਪੰਜ ਛੱਡੇ ਨੇ, ਅਸੀਂ ਸੁਣਿਆ ਵੀ ਸੈਂਕੜਿਆਂ ਦੀ ਗਿਣਤੀ 'ਚ ਸਾਨੂੰ ਅੱਗੇ ਬੰਦਿਆਂ ਦਾ ਪਤਾ ਲੱਗਾ। ਇੱਥੇ ਨੇੜੇ ਇੱਕ ਕਮਾਦ ਦਾ ਖੇਤ ਹੈ, ਉਹਦੇ 'ਚ ਬੜੇ ਹੋਏ ਨੇ ਸਿੰਘ। ਚਲੋ ਮੀਰ ਮੰਨੂ ਜੀ, ਚੱਲ ਕੇ ਉਹਨਾਂ ਨੂੰ ਮਾਰੀਏ। ਮੀਰ ਮੰਨੂ ਨੇ ਝੱਟ ਤਿਆਰੀ ਕੀਤੀ, ਫੌਜਾਂ ਲਈਆਂ ਤੇ ਤੁਰ ਪਿਆ।
ਤੋ ਵਜ਼ੀਰ ਨੇ ਘੋੜੋ ਮੰਗਾਇਓ,
ਇਹਨੇ ਆਪਣਾ ਘੋੜਾ ਮੰਗਵਾਇਆ।
ਲੈ ਹਲਕਾਰਨ ਮੋਹਰੇ ਧਾਇਓ,
ਜਿਹੜੇ ਸੂਹ ਲੈ ਕੇ ਆਏ ਸੀ ਵੀ ਅੱਗੇ ਕਮਾਦ ਦੇ ਵਿੱਚ ਸਿੰਘ ਲੁਕੇ ਨੇ, ਉਹ ਅੱਗੇ ਅੱਗੇ ਟੋਰੇ ਮੀਰ ਮੰਨੂ ਨੇ ਤੇ ਆਪ ਪਿੱਛੇ ਪਿੱਛੇ ਚੱਲ ਪਿਆ।
ਦੋਹਰਾ ਟਿਗੇ ਕਮਾਦ ਵੱਡ ਖੇਤ ਥੋ ਸਿੰਘ ਹੁਤੋ ਉਸੈ ਬਹੁ ਮਾਹੇ।
ਕਹਿੰਦੇ ਕਮਾਦ ਦਾ ਖੇਤ ਸੀ, ਕਈ ਕਿੱਲਿਆਂ ਚ ਕਮਾਦ ਲੱਗਾ ਹੋਇਆ ਸੀ ਤੇ ਉਹਦੇ ਵਿੱਚ ਕਈ ਸਿੰਘਾਂ ਨੇ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਸੀ। ਕਮਾਦ ਦੇ ਖੇਤ ਵਿੱਚ ਲੁਕਣਾ ਥੋੜ੍ਹਾ ਸੌਖਾ ਹੁੰਦਾ ਤੋ ਕਮਾਦ ਕਿਉਂਕਿ ਲੰਮੇ ਸਮੇਂ ਤੱਕ ਵੀ ਰਹਿੰਦਾ ਖੇਤ 'ਚ ਉੱਥੇ ਟਿਕਾਣਾ ਵੀ ਚੰਗਾ ਬਣ ਜਾਂਦਾ ਕਈ ਸਿੰਘ ਉਹਦੇ 'ਚ ਲੁਕੇ ਹੋਏ ਸੀ ਕਮਾਦ ਦੇ ਖੇਤ ਵਿੱਚ
ਸਿਆਣੇ ਸਿਆਣੇ ਬਾਲ ਬ੍ਰਿਧ ਘੇਰ ਲਏ ਗਿਰਦ ਤਾਹੇ
ਇਕੱਲੇ ਵੱਡੇ ਸਿੰਘ ਹੀ ਨਹੀਂ ਸੀ ਉਹਦੇ 'ਚ ਬਜ਼ੁਰਗ ਵੀ ਸੀ ਕਈ ਨਿੱਕੇ ਨਿੱਕੇ ਨਿਆਣੇ ਵੀ ਸੀ ਕਮਾਦ ਦੇ ਉਸ ਖੇਤ ਵਿੱਚ ਮੀਰ ਮੰਨੂ ਨੂੰ ਪਤਾ ਲੱਗਾ ਇਹਨੇ ਕਮਾਦ ਦੇ ਚਾਰੇ ਪਾਸਿਓਂ ਘੇਰਾਬੰਦੀ ਕਰ ਲਈ
ਚੌਪਈ ਉਨਕੀ ਮਾਵੇ ਭੈਣ ਬਰਲਾਹੇ
ਹੁਣ ਜਿਹੜੀਆਂ ਉੱਥੇ ਪੰਡੋਰੀ ਮੰਤ ਦੇ ਡੇਰੇ ਤੇ ਮਾਤਾਵਾਂ ਭੈਣਾਂ ਸੀ ਉਹ ਉੱਥੇ ਬਿਰਲਾਪ ਕਰਨ ਲੱਗੀਆਂ ਵੀ ਸਾਡੇ ਬੱਚੇ ਨੇ ਉੱਥੇ ਭਰਤੇ ਨੇ ਭਰਾ ਨੇ ਉਹ ਬਿਰਲਾਪ ਕਰਦੀਆਂ ਨੇ ਵੀ ਇਹ ਮਹਾਰਾਜ ਜੀ ਦੀ ਕੀ ਖੇਡ ਵਰਤ ਰਹੀ ਹੈ ਉੱਥੇ ਪੰਡੋਰੀ ਲੁਕੀਆਂ ਸੀ ਅਤੇ ਬਾਕੀ ਪਰਿਵਾਰ ਦੇ ਜੀਓ ਸਿੰਘ ਜਿਹੜੇ ਸੀ ਉਹ ਕਮਾਦ ਵਿੱਚ ਸੀ ਉਹ ਹੁਣ ਬਿਰਲਾਪ ਕਰਨ ਲੱਗੀਆਂ ਜਦੋਂ ਪਤਾ ਲੱਗਾ ਕਿ ਮੀਰ ਮੰਨੂ ਉਹਨਾਂ ਨੂੰ ਮਾਰਨ ਗਿਆ
ਕਹਿ ਨਾ ਸਕੈ ਵਹਿ ਕਿਸੇ ਸੁਨਾਹੀ
ਪਰ ਦੁੱਖ ਹੈ ਪਰ ਮੂੰਹ ਤੋਂ ਬੋਲ ਕੇ ਸੁਣਾਉਂਦੀਆਂ ਨੀ ਕਿਸੇ ਨੂੰ ਵੇਖੋ ਜੇ ਬੋਲਣਗੀਆਂ ਉੱਚਾ ਰੋਣਗੀਆਂ ਤੇ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗੇਗਾ ਵੀ ਸਿੰਘਾਂ ਦੇ ਪਰਿਵਾਰ ਨੇ ਤਾਂ ਮਨ 'ਚ ਦੁਖੀ ਵੀ ਨੇ ਨੇਤਰ ਵੀ ਭਰਦੇ ਨੇ ਪਰ ਆਪਣੇ ਭਰੇ ਨੇਤਰਾਂ ਨੂੰ ਵੀ ਰੋਕਦੀਆਂ ਨੇ ਧੰਨ ਨੇ ਉਹ ਮਾਈਆਂ
ਲੋਕ ਖੜੇ ਦੇਖ ਗਿਰਦ ਕੰਪਾਹੇ
ਜਿਹੜੇ ਲੋਕ ਉੱਥੇ ਖੜੇ ਨੇ ਉਹ ਵੀ ਇਰਦ ਗਿਰਦ ਕੰਬ ਰਹੇ ਹਨ
ਇਹ ਅਬ ਬਚਤੇ ਦਿਸਤੇ ਨਾ
ਉਹਨਾਂ ਆਖਿਆ ਇਹ ਜਿਹੜੇ ਕਮਾਦ ਵਿੱਚ ਸਿੰਘ ਨੇ ਹੁਣ ਇਹ ਨਹੀਂ ਬਚਦੇ ਕਿਉਂਕਿ ਹਜ਼ਾਰਾਂ ਦੀ ਗਿਣਤੀ 'ਚ ਮੀਰ ਮੰਨੂ ਨਾਲ ਛਿਪਾਈ ਸੀ ਉਹ ਸਭ ਨੇ ਹੁਣ ਵੇਖ ਲਿਆ ਵੀ ਹੁਣ ਇਹ ਸਿੰਘ ਬਚ ਨਹੀਂ ਸਕਦੇ ਹੁਣ ਇਹਨਾਂ ਦਾ ਅੰਤ ਆ ਗਿਆ
ਕਿਆ ਜਾਣੀਐ ਇਨ ਪਿਛੇ ਕਿਆ ਹੋਏ
ਹੁਣ ਕੀ ਜਾਣੀਏ ਇਹਨਾਂ ਦੇ ਪਿੱਛੋਂ ਇਹਨਾਂ ਦੇ ਟੱਬਰਾਂ ਦਾ ਕੀ ਹੋਵੇਗਾ
ਕਹੇ ਪਿੰਡ ਤੁਮ ਰੱਖੇ ਲੁਕੋਏ
ਬਾਅਦ ਵਿੱਚ ਲੋਕਾਂ ਨੇ ਇਹ ਵੀ ਸੋਚਿਆ ਪਿੰਡ ਵਾਲਿਆਂ ਨੇ ਵੀ ਸਾਡੇ ਖੇਤ ਨੇ ਮੀਰ ਮੰਨੂ ਇਹਨਾਂ ਨੂੰ ਮਾਰ ਕੇ ਸਾਡੇ ਵੱਲ ਆਏਗਾ ਵੀ ਤੁਸੀਂ ਲੁਕੋਇਆ ਇਹਨਾਂ ਨੂੰ ਆਪਣੇ ਪਿੰਡ ਕਮਾਦ ਵਿੱਚ ਉਹ ਤਾਂ ਸਾਨੂੰ ਵੀ ਮਾਰੇਗਾ ਲੋਕਾਂ ਨੂੰ ਵੀ ਰੋਣਾ ਪਿਆ ਹੋਇਆ ਉਹ ਵੀ ਦੁਖੀ ਹੋ ਰਹੇ ਨੇ ਜਿਹੜੇ ਪਿੰਡ ਵਾਸੀ ਨੇ
ਹਾਹਾਕਾਰ ਬਹੁ ਲੋਕਨ ਕਯੋ
ਅੰਦਰੋਂ ਅੰਦਰ ਹੀ ਹਾਹਾਕਾਰ ਹੋ ਰਹੀ ਹੈ ਮੂੰਹੋਂ ਨਹੀਂ ਕੋਈ ਬੋਲਦਾ ਕੰਬੀ ਜਾਂਦੇ ਨੇ ਡਰੀ ਜਾਂਦੇ ਨੇ
ਤੋ ਸਤ ਗੁਰ ਇਮ ਭਾਣੋ ਭਇਓ
ਪਰ ਵਾਹ ਹਵਾ ਦਾ ਨਹੀਂ ਪਤਾ ਵੀ ਕਿਹੜੇ ਵੇਲੇ ਕਿਧਰੋਂ ਚੱਲ ਪਏ ਹੁਣ ਹਵਾ ਚੱਲਦੀ ਸੀ ਵੀ ਮੀਰ ਮੰਨੂ ਮਾਰ ਦੇਗਾ ਸਾਰਿਆਂ ਨੂੰ ਇਹਨਾਂ ਨੂੰ ਮਾਰਨ ਤੋਂ ਬਾਅਦ ਸਾਨੂੰ ਮਾਰੇਗਾ ਪਿੰਡ ਵਾਲਿਆਂ ਨੂੰ ਅਸੀਂ ਲੁਕੋਇਆ ਇਹਨਾਂ ਨੂੰ ਹਵਾ ਇਹ ਚੱਲ ਰਹੀ ਸੀ ਪਰ ਪਰਮੇਸ਼ਰ ਨੇ ਅੱਗੋਂ ਹਵਾ ਹੋਰ ਚਲਾਉਣੀ ਸੀ ਕਹਿੰਦੇ ਖੇਡ ਵਰਤ ਗਏ ਜੋ ਗੱਲ ਚਿੱਤ ਨਾ ਚੇਤੇ ਸਨ ਸੇ ਗੱਲ ਹੀ ਰੱਬ ਕੀਆਂ ਬੰਦੇ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਸੋ ਕਰੇ ਉਹ ਜੋ ਉਹ ਕਰਦਾ ਹੈ ਜੋ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ ਹਾਂਜੀ
ਸਿੱਖ ਪਾਓ ਘੋੜਾ ਭਇਓ ਵਜ਼ੀਰ
ਕਹਿੰਦੇ ਇੱਕਦਮ ਕਮਾਦ ਹਿੱਲਿਆ ਕਮਾਦ ਖੜਾਕ ਹੁੰਦਾ ਨਾ ਕਮਾਦ ਹਿੱਲਿਆ ਥੋੜ੍ਹੀ ਜਿਹੀ ਹਵਾ ਚੱਲੀ ਅਤੇ ਘੋੜਾ ਤਰਬਕ ਗਿਆ ਜਿਹਦੇ 'ਤੇ ਮੀਰ ਮੰਨੂ ਸਵਾਰ ਸੀ ਘੋੜਾ ਇੱਕਦਮ ਜਦੋਂ ਘੋੜਾ ਤਰਬਕ ਜੇ ਨਾ ਡਰ ਜਾਏ ਫਿਰ ਉਹ ਸਵਾਰ ਦਾ ਨੁਕਸਾਨ ਕਰਦਾ ਤਰਬਕ ਜੇ ਫਿਰ ਉਹ ਸਵਾਰ ਨੂੰ ਨਹੀਂ ਵੇਖਦਾ ਉਹ ਫਿਰ ਵੇਖਦਾ ਵੀ ਬਸ ਹੁਣ ਇੱਕ ਵਾਰੀ ਪਸ਼ੂ ਹੈ ਜਾਨਵਰ ਹੈ ਨਾ ਉਹ ਕਮਾਦ ਦੇ ਖੜਾਕ ਦੇ ਵਿੱਚੋਂ ਜਾਂ ਇੱਦਾਂ ਕਹਿ ਸਕਦੇ ਹਾਂ ਨਿਹੰਗਾ ਸਿੰਘਾਂ ਦੇ ਬੋਲੇ 'ਚ ਤਾਂ ਕਹਿੰਦੇ ਸ਼ਹੀਦੀ ਪਹਿਰਾ ਲੱਗ ਗਿਆ ਸ਼ਹੀਦੀ ਪਹਿਰਾ ਹੋ ਗਿਆ ਉਹ ਜਿਹੜਾ ਘੋੜਾ ਸੀ ਇੱਕਦਮ ਤਰਬਕਿਆ ਜਦੋਂ ਤਰਬਕਿਆ
ਗਿਰਿਓ ਭੂਮ ਮਦ ਝੂਮ ਸੁਗੀਰ
ਉਹ ਇੱਦਾਂ ਉਹ ਦੋ ਪੈਰਾਂ 'ਤੇ ਹੋ ਗਿਆ ਘੋੜਾ ਉਹਨੇ ਲੱਤਾਂ ਚੱਕ ਲਈਆਂ ਤਾਂ ਨੂੰ ਆਪਣੀਆਂ ਅਗਲੀਆਂ ਜਿਵੇਂ ਨੇਜਾ ਨਹੀਂ ਹੁੰਦਾ ਸਿੱਧਾ ਇੱਦਾਂ ਨੇਜੇ ਵਾਂਗੂ ਸਿੱਧਾ ਹੋ ਗਿਆ ਅਤੇ ਵਜ਼ੀਰ ਕੋਲੋਂ ਆਪਣਾ ਆਪ ਸੰਭਾਲਿਆ ਨਾ ਗਿਆ ਇਹ ਤਾਂ ਬੇਫਿਕਰੀ 'ਚ ਬੈਠਾ ਸੀ ਮੀਰ ਮੰਨੂ ਜਦੋਂ ਉਤਾਹ ਨੂੰ ਕੀਤੀਆਂ ਉਹਨੇ ਅਗਲੀਆਂ ਦੋ ਲੱਤਾਂ ਚੱਕ ਲਈਆਂ ਇਹ ਥੱਲੇ ਡਿੱਗ ਪਿਆ ਹਾਂਜੀ
ਇੱਕ ਪੈਰ ਮਦ ਫਸਿਓ ਰਕਾਬ
ਜਦੋਂ ਡਿੱਗਾ ਇੱਕ ਪੈਰ ਇਹਦਾ ਘੋੜੇ ਦੀ ਰਕਾਬ ਦੇ ਵਿੱਚ ਫਸ ਗਿਆ ਸਿਆਣੇ ਘੋੜ ਸਵਾਰ ਇਸੇ ਕਰਕੇ ਘੋੜੇ ਦੀ ਰਕਾਬ ਦੇ ਵਿੱਚ ਪੈਰ ਨਹੀਂ ਪਾਉਂਦੇ ਉਹ ਆਪਣਾ ਇੱਕ ਸਾਈਡ ਵਾਲਾ ਅੰਗੂਠਾ ਜਿਹਾ ਭਾਵੇਂ ਅੜਾ ਲੈਣ ਨਾਲ ਪੂਰਾ ਪੈਰ ਨਹੀਂ ਪਾਉਂਦੇ ਪੱਬ ਵੀ ਨਹੀਂ ਪੂਰਾ ਸਿਆਣੇ ਤਾਂ ਪੱਬ ਵੀ ਨਹੀਂ ਪਾਉਂਦੇ ਬਹੁਤੇ ਤਾਂ ਪਾਉਂਦੇ ਹੀ ਨਹੀਂ ਹਨ ਰਕਾਬ ਉੱਦਾਂ ਹੀ ਘੋੜੇ ਦੇ ਉੱਤੇ ਤਾਰੂ ਪਾ ਕੇ ਬਹਿੰਦੇ ਹਨ ਕਹਿੰਦੇ ਇੱਕਦਮ ਜਦੋਂ ਘੋੜੇ ਤੋਂ ਥੱਲੇ ਡਿੱਗਾ ਇਹਦਾ ਪੈਰ ਰਕਾਬ ਦੇ ਵਿੱਚ ਫਸ ਗਿਆ।
ਗਈ ਜਾਨ ਬਹੁ ਪਾਏ ਅਜਾਬ,
ਤੇ ਘੋੜਾ ਪਹਿਲਾਂ ਹੀ ਡਰਿਆ ਸੀ, ਉਹ ਦੌੜਿਆ ਤੇ ਥੱਲੇ ਥੱਲੇ ਨਾਲ ਘਸੀਟਦਾ ਜਾਵੇ। ਘੋੜਾ ਬੜਾ ਬਲੀ ਸੀ, ਬਲੀ ਘੋੜਾ ਕਿੱਥੇ ਕਾਬੂ ਆਉਂਦਾ, ਉਹ ਘੋੜਾ ਅੱਗੇ ਅੱਗੇ ਪਿੱਛੇ ਪਿੱਛੇ ਘਸੀਟਦਾ ਜਾਵੇ। ਘੋੜਾ ਹੋਰ ਡਰਦਾ ਦੌੜੇ, ਪਤਾ ਨੀ ਮੇਰੇ ਪੈਰਾਂ ਚ ਕੀ ਆ, ਛਾਲਾਂ ਮਾਰੇ ਪੁੱਠੀਆਂ ਸਿੱਧੀਆਂ, ਇਹਦਾ ਪੈਰ ਵਿੱਚ ਫਸਿਆ ਹੋਇਆ ਨਿਕਲੇ ਨਾ ਰਕਾਬ ਚ, ਇਹ ਨਾਲ ਹੀ ਲਟਕੀ ਪਿਆ, ਪੈਰਾਂ ਥੱਲੇ ਵੀ ਆਉਂਦਾ, ਘਸੀਟਿਆ ਜਾਂਦਾ। ਮੀਰ ਮੰਨੂ
ਸਿੰਘਨ ਸ਼ਿਕਾਰ ਤੁਰ ਕੰਨ ਭੁੱਲ ਗਯੋ,
ਉਧਰ ਜਿਹੜੇ ਤੁਰਕ ਸਿੰਘਾਂ ਦਾ ਸ਼ਿਕਾਰ ਕਰਨ ਆਏ ਸੀ ਮੀਰ ਮੰਨੂ ਦੇ ਨਾਲ, ਉਹਨਾਂ ਨੂੰ ਸਿੰਘ ਤਾਂ ਭੁੱਲ ਗਏ, ਉਹ ਮੀਰ ਮੰਨੂ ਨੂੰ ਬਚਾਉਣ ਲਈ ਜਿਉਂ ਦੌੜਨ ਲੱਗੇ। ਹੁਣ ਉਹ ਹਜ਼ਾਰਾਂ ਦੀ ਗਿਣਤੀ ਚ ਸੀ, ਜਿਉਂ ਉਹ ਦੌੜਨ ਘੋੜੇ ਦੇ ਪਿੱਛੇ, ਘੋੜਾ ਡਰ ਕੇ ਹੋਰ ਤੇਜ਼ੀ ਨਾਲ ਛੂਟ ਵੱਟੇ। ਉਹ ਹੁਣ ਗਿਣਤੀ ਚ ਜ਼ਿਆਦਾ ਸੀ, ਆਲੇ ਦੁਆਲਿਓਂ ਘੇਰਾ ਪਾਉਣ ਦਾ ਯਤਨ ਕਰਨ, ਹੁਣ ਇੱਕ ਦੋ ਜਣੇ ਹੁੰਦੇ ਤਾਂ ਫੜਦੇ, ਉੱਥੇ ਤਾਂ ਸੈਂਕੜੇ ਸੀ। ਉਹਨਾਂ ਨੂੰ ਵੇਖ ਕੇ ਘੋੜਾ ਹੋਰ ਡਰ ਗਿਆ, ਹੋਰ ਤਰਬਕਿਆ,
ਫੜਿਓ ਹੁਤੋ ਸੋ ਭੀ ਛੱਡ ਦਇਓ,
ਤੇ ਕਹਿੰਦੇ ਉਹ ਘੋੜਾ ਜਿਹੜਾ ਤੇਜ਼ੀ ਦੇ ਨਾਲ ਦੌੜ ਪਿਆ,
ਐਸੋ ਭਇਓ ਮਨੂ ਹਵਾਲ,
ਕਹਿੰਦੇ ਮਨੂ ਦਾ ਇਹੋ ਜਿਹਾ ਹਵਾਲ ਹੋਇਆ,
1800 ਪਰ ਤੇਈਏ ਸਾਲ,
ਤੇ ਕਹਿੰਦੇ ਉਸ ਵੇਲੇ ਮੀਰ ਮਨੂ ਏਦਾਂ ਘਸੀਟਦਾ 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 ਅਖੀਰ ਨੂੰ ਇਹਦੇ ਪ੍ਰਾਣ ਉੱਡਣ ਪੰਖੇਰੂ ਹੋ ਗਏ।
ਸਤਿ ਸ੍ਰੀ ਅਕਾਲ।
ਉਹ ਜਿਹੜੇ ਤੁਰਕ ਸੀ ਆਏ ਸਿੰਘਾਂ ਨੂੰ ਮਾਰਨ, ਉਹਨਾਂ ਨੂੰ ਆਪਣੇ ਖਿਆਲ ਪੈ ਗਏ, ਉਹ ਜਿਹੜੇ ਫੜੇ ਵੀ ਸੀ ਸਿੰਘ ਉਹ ਵੀ ਛੱਡ ਦਿੱਤੇ, ਉਹਨਾਂ ਵੱਲ ਵੀ ਖਿਆਲ ਨਾ ਰਿਹਾ। ਅਖੀਰ ਨੂੰ ਉਹ ਸਾਰੀਆਂ ਫੌਜਾਂ ਮੀਰ ਮੰਨੂ ਦੀ ਲਾਸ਼ ਧਰੀਕਦਾ ਧਰੀਕਦਾ ਘੋੜਾ ਦੂਰ ਤਾਂ ਹੀ ਲੈ ਗਿਆ, ਉੱਥੋਂ ਕਿਸੇ ਤਰੀਕੇ ਕਿਤੇ ਘੋੜਾ ਕਾਬੂ ਆਇਆ ਜਾਂ ਪੈਰ ਆਪਣੇ ਆਪ ਨਿਕਲਿਆ, ਉਹਦੀ ਲੋਥ ਚੁੱਕੀ ਤੇ ਲੈ ਕੇ ਲਾਹੌਰ ਨੂੰ ਤੁਰ ਪਏ। ਤੇ ਜਿਹੜੇ ਕਮਾਦ ਵਿੱਚ ਸਿੰਘ ਸਨ ਉਹਨਾਂ ਨੇ ਫਿਰ ਖੁਸ਼ੀਆਂ ਦੇ ਜਕਾਰੇ ਛੱਡੇ। ਹਾਂਜੀ,
ਦੋਹਰਾ ਇੱਕ ਬਰਸ ਕਾਬਲੀ ਰਹਿਓ ਮੱਧ ਰੋਹੇਲੇ ਦੇਸ਼।
1823 ਸੰਮਤ ਬਿਕਰਮੀ ਦੇ ਵਿੱਚ ਇੱਦਾਂ ਮੰਨੂ ਜਿਹੜਾ ਸੀ ਉਹ ਮਾਰਿਆ ਗਿਆ, ਜਿਹਨੇ ਬਹੁਤ ਸਾਰੇ ਖਾਲਸੇ ਦਾ ਸਿੰਘਾਂ ਦਾ ਨੁਕਸਾਨ ਕੀਤਾ। ਖਾਨੂ ਨੂੰ ਵੀ ਇੱਦਾਂ ਹੀ ਪਰਮੇਸ਼ਰ ਨੇ ਖੇਡ ਵਰਤਾਈ, ਭਾਈ ਤਾਰੂ ਸਿੰਘ ਦੇ ਬਚਨ ਦੇ ਨਾਲ ਹੀ ਉਹ ਮਰਿਆ। ਉਹੀ ਹਾਲਤ ਇਹਦੀ ਹੋਈ। ਫਰਕਸ਼ੀਅਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਵਾਲਾ, ਉਹ ਵੀ ਘਸੀਟ ਕੇ ਹੀ ਘੋੜਿਆਂ ਦੇ ਪੈਰ ਥੱਲੇ ਘਸੀਟਦਾ ਘਸੀਟਦਾ ਹੀ ਮਰਿਆ ਸੀ। ਤੋ ਇਸ ਤਰ੍ਹਾਂ ਦੀ ਇਹ ਖੇਡ ਵਰਤ ਗਈ। ਇੱਕ ਸਾਲ ਕਹਿੰਦੇ ਬੀਤ ਗਿਆ, ਮਨੂ ਮਰ ਗਿਆ, ਅਬਦਾਲੀ ਜਿਹੜਾ ਸੀ ਉਹ ਲਾਹੌਰ ਆ ਕੇ ਬੈਠਾ ਰਿਹਾ। ਇੱਕ ਸਾਲ ਉਹਨੇ ਆਪਣਾ ਮੋਰਚਾ ਰੱਖਿਆ।
ਨਵਾਬ ਸਬਨ ਪੈਸੇ ਦਏ ਉਹ ਲਾਹੌਰ ਮਲੀ ਉਨ ਬੇਸ਼।
ਨਵਾਬ ਨੇ ਸਾਰੇ ਪੈਸੇ ਲੋਕਾਂ ਕੋਲੋਂ ਲਏ ਤੇ ਉਹਨੇ ਲਾਹੌਰ ਦੇ ਉੱਤੇ ਆ ਕੇ ਮੱਲ ਮਾਰ ਲਈ।
ਚੌਪਈ ਜੇ ਸਭ ਉਸ ਕੀ ਕਥਾ ਕਥਈਐ।
ਕਹਿੰਦੇ ਹੁਣ ਉਹ ਸਾਰੀ ਜੇ ਕਥਾ ਲਿਖੀ ਅਬਦਾਲੀ ਦੀ, ਕਿਹੜੇ ਕਿਹੜੇ ਨਵਾਬ ਆਏ, ਕੌਣ ਕੌਣ ਆਏ।
ਗ੍ਰੰਥ ਵਧੇ ਕੁਛ ਸੁਖ ਨਹਿ ਪਈਐ।
ਕਹਿੰਦੇ ਗ੍ਰੰਥ ਬਹੁਤ ਵੱਧ ਜਾਏਗਾ, ਉਹਨਾਂ ਦਾ ਇੱਕ ਇਤਿਹਾਸ ਵੱਖਰਾ ਸਿਰਜ ਜਾਏਗਾ।
ਯੁੱਧ ਭਇਓ ਬੜ ਭਾਉ ਸਾਥ।
ਕਹਿੰਦੇ ਭਾਉਆਂ ਦੇ ਨਾਲ ਇਹਨਾਂ ਦਾ ਜੰਗ ਹੋਇਆ ਰੋਹੇਲੇ ਦਾ, ਅਬਦਾਲੀ ਦੀਆਂ ਫੌਜਾਂ ਦਾ।
ਉਸ ਮੈਂ ਬਹੁਤ ਬਦਤ ਹੈ ਬਾਤ।
ਕਹਿੰਦੇ ਉਹਦੇ ਵਿੱਚ ਵੀ ਫਿਰ ਬੜੀ ਗੱਲ ਵੱਧ ਜਾਏਗੀ, ਲੰਮੀ ਹੋ ਜਾਏਗੀ ਕਥਾ।
ਤਾਂ ਤੇ ਸੂਖਮ ਬਾਤ ਸੁਣਾ।
ਇਸ ਕਰਕੇ ਮੈਂ ਸੂਖਮ ਜੀ ਕਥਾ ਲਿਖਦਾ ਉਹਨਾਂ ਦੀ, ਮਰਾਠਿਆਂ ਦੀ ਤੇ ਅਬਦਾਲੀ ਦੀ ਫੌਜਾਂ ਦੀ, ਕਿਵੇਂ ਇਹਨਾਂ ਦੀ ਲੜਾਈ ਹੋਈ ਹੈ।
ਗ੍ਰੰਥ ਪੜ੍ਹਨ ਤੇ ਅਧਿਕ ਡਰਾ।
ਪਰ ਮੇਰੇ ਮਨ ਚ ਇਹ ਵੀ ਡਰ ਹੈ ਵੀ ਗ੍ਰੰਥ ਵੱਧ ਜਾਏਗਾ।
ਸਭ ਤੁਰਕਾਂ ਨੇ ਉਹ ਬਾਤ ਬਣਾਈ।
ਇਧਰ ਤੁਰਕਾਂ ਨੇ ਸਾਰਿਆਂ ਨੇ ਰਲ ਕੇ ਸਲਾਹ ਕੀਤੀ, ਮੁਗਲ ਤੇ ਪਠਾਨ ਰਲ ਗਏ।
ਹਿੰਦੂ ਮਰਹੱਟੇ ਸਭ ਦਏ ਗਵਾਈ।
ਜਿੰਨੇ ਹਿੰਦੂ ਮਰਹੱਟੇ ਨੇ ਇਹਨਾਂ ਨੂੰ ਮਾਰ ਕੇ ਗਵਾ ਦਈਏ।
ਨਵਾਬ ਵਜ਼ੀਰਾਂ ਨੇ ਫੌਜ ਮੰਗਾਈ।
ਤੋ ਅਬਦਾਲੀ ਨੇ ਵਜ਼ੀਰਾਂ ਦੀ ਫੌਜ ਸੱਦ ਲਈ।
ਹਿੰਦੂਆਂ ਨੇ ਉੱਪਰ ਦੌੜ ਕਰਾਈ।
ਔਰ ਇਹ ਜਿਹੜੇ ਹਿੰਦੂ ਮਰੱਟੇ ਸਨ ਉਹਨਾਂ ਤੇ ਦੌੜ ਪਵਾਈ, ਭਾਵ ਉਹਨਾਂ ਤੇ ਹਮਲੇ ਬੋਲੇ।
ਮਥੁਰਾ ਮਾਰ ਬੰਦੀ ਬਹੁ ਕਰੀ।
ਇਹ ਤਾਂ ਮਥੁਰਾ ਤੇ ਆ ਕੇ ਇਹਨੇ ਮਥੁਰਾ ਮਾਰੀ ਤੇ ਮਥੁਰਾ ਨੂੰ ਅਧੀਨ ਕੀਤਾ।
ਬਚਿਓ ਸੋ ਜੋ ਰਹੇ ਉਹਨਾਂ ਘਰੀ।
ਜਿਹੜਾ ਘਰ ਨਹੀਂ ਸੀ ਉਹ ਹੀ ਬਚਿਆ, ਬਾਕੀ ਮਥੁਰਾ ਸਾਰਾ ਹੀ ਉਜਾੜ ਦਿੱਤਾ।
ਦੋਹਰਾ ਸੋ ਬਚਿਓ ਜੋ ਭੱਜ ਗਯੋ ਭਰਤਪੁਰੇ ਕੇ ਪਾਹੇ।
ਜਾਂ ਇੱਥੋਂ ਜਿਹੜੇ ਭੱਜ ਗਏ, ਭਰਤਪੁਰੇ ਵਾਲਾ ਜੱਟ ਸੀ ਝੁਨਕਰ ਰਾਓ, ਉਹਦੇ ਕੋਲ ਜਿਹੜੇ ਚਲੇ ਗਏ ਜਾਂ ਉਹ ਬਚੇ।
ਮਗਰ ਗਈ ਫੌਜ ਤੁਰਕ ਕੀ ਮਾਰ ਤੋਪਨ ਦਈ ਹਟਾਏ।
ਤੇ ਕਹਿੰਦੇ ਪਿੱਛੇ ਫੌਜਾਂ ਤੁਰਕਾਂ ਦੀਆਂ ਪਹੁੰਚ ਗਈਆਂ ਭਰਤਪੁਰੇ ਵਾਲੇ ਕੋਲੇ, ਉਹਨੇ ਅੱਗੋਂ ਤੋਪਾਂ ਬੀੜੀਆਂ, ਬੜਾ ਬਲੀ ਸੀ, ਉਹਨੇ ਤੋਪਾਂ ਦੇ ਮਾਰ ਕੇ ਗੋਲੇ ਇੱਕ ਵਾਰੀ ਤੁਰਕ ਮੋੜ ਦਿੱਤੇ।
ਚੌਪਈ ਮਥੁਰਾ ਡੇਰਾ ਗਿਲਜਨ ਪਾਇਆ।
ਏਦਾਂ ਮਥੁਰਾ ਵਿੱਚ ਨਾ ਗਿਲਜਿਆਂ ਨੇ ਆ ਕੇ ਅਬਦਾਲੀ ਨੇ ਡੇਰਾ ਪਾ ਲਿਆ।
ਭਰਤਪੁਰੇ ਤੇ ਮਾਰ ਹਟਾਇਆ।
ਭਰਤਪੁਰੇ ਤੋਂ ਇਹਨਾਂ ਨੇ ਮਾਰ ਕੇ ਉੱਥੋਂ ਮੋੜ ਦਿੱਤਾ ਮਥੁਰਾ ਵੱਲ।
ਤੋਪਖਾਨੇ ਕੀ ਛਲਕ ਸੁਣਈ।
ਜਦੋਂ ਤੋਪਖਾਨੇ ਦੀ ਛਲਕ ਸੁਣੀ,
ਮੁਗਲ ਪਠਾਨ ਸੋ ਅਕਲ ਗਵਈ।
ਇਹ ਮੁਗਲ ਪਠਾਨ ਜਿਹੜੇ ਰਲ ਕੇ ਗਏ ਸੀ ਉਹਨਾਂ ਨੂੰ ਮਾਰਨ, ਇਹਨਾਂ ਦੀ ਅਕਲ ਭੁੱਲ ਗਈ ਜਦੋਂ ਉਹਨਾਂ ਨੇ ਅੱਗੋਂ ਤੋਪਾਂ ਚਲਾਈਆਂ ਭਰਤਪੁਰੀਆਂ ਨੇ।
ਦੀਕ ਮਾਹੇ ਬਹੁਤੇ ਜੱਟ ਵਰੇ।
ਕਹਿੰਦੇ ਭਰਤਪੁਰ ਦਾ ਜਿਹੜਾ ਇਲਾਕਾ ਸੀ ਮਥੁਰਾ ਦੇ ਨਾਲ ਹੀ ਅੱਗੇ ਜਾ ਕੇ ਉਹਦੇ ਵਿੱਚ ਬਹੁਤ ਸਾਰੇ ਲੋਕ ਵੜ ਗਏ।
ਮਰਹੱਟੇ ਚੁਨਕੂ ਘੁਮੇਰ ਹੈ ਅੜੇ।
ਉੱਥੇ ਚੁਨਕਰ ਰਾਓ ਸੀ ਕਹਿੰਦੇ ਉਹਦੇ ਕਿਲੇ ਦੇ ਵਿੱਚ ਜਾ ਕੇ ਅੜ ਗਏ ਸਾਰੇ।
ਔਰ ਉਹ ਤੋਂ ਇੱਕ ਗੜ ਵੱਡ ਭਾਰੀ।
ਉੱਥੇ ਇੱਕ ਹੋਰ ਬੜਾ ਵੱਡਾ ਕਿਲਾ ਸੀ
ਜਿਸ ਪਰ ਜੱਟ ਉਮੈਦ ਬਹੁਤ ਸਾਰੀ।
ਉਹਦੇ ਤੇ ਨਾ ਭਰਤਪੁਰੀਆਂ ਨੂੰ ਬੜੀ ਉਮੀਦ ਸੀ ਵੀ ਸਾਡੇ ਕੋਲ ਬੜਾ ਵੱਡਾ ਕਿਲਾ ਹੈ, ਇਹਦੇ ਚ ਅਸੀਂ ਰਹਿ ਕੇ ਅਬਦਾਲੀ ਦਾ ਮੁਕਾਬਲਾ ਕਰ ਸਕਦੇ ਹਾਂ।
ਜੱਟ ਫੌਜ ਨੇ ਜੇ ਖਾਸੀ ਭਰੀ।
ਕਹਿੰਦੇ ਇਹਨੇ ਜਾ ਕੇ ਉਹ ਆਪਣੀ ਫੌਜ ਉਸ ਕਿਲੇ ਵਿੱਚ ਭਰ ਲਈ।
ਤੋਪ ਜੰਬੂਰੇ ਬਹੁ ਜੰਜਾਇਲ ਵਰੀ।
ਬਹੁਤ ਸਾਰੀਆਂ ਤੋਪਾਂ ਜੰਬੂਰਾਂ ਤੇ ਜੰਜੈਲਾਂ ਉੱਥੇ ਇਕੱਠੀਆਂ ਕਰ ਲਈਆਂ।
ਖਾਈ ਕੰਧ ਵੀ ਬੇਸ਼ ਬਣਾਈ।
ਉਹ ਕਿਲੇ ਦੇ ਆਲੇ ਦੁਆਲੇ ਖਾਈ ਬੜੀ ਡੂੰਗੀ ਸੀ, ਕੰਧਾਂ ਬੜੀਆਂ ਉੱਚੀਆਂ ਸਨ।
ਸੁਰੰਗ ਹਲੇ ਕੀ ਭੈ ਨਹਿ
ਕਾਈ। ਉਸ ਕਿਲੇ ਦੇ ਉੱਤੇ ਕਹਿੰਦੇ ਕੰਧਾਂ ਦੇ ਵਿੱਚ ਸੁਰੰਗ ਵੀ ਨਹੀਂ ਸੀ ਹੋ ਸਕਦੀ, ਤੋਪ ਦਾ ਗੋਲਾ ਵੀ ਨਹੀਂ ਸੀ ਉਹਨੂੰ ਵੱਜ ਕੇ ਤੋੜ ਸਕਦਾ।
ਦੋਹਰਾ ਤੋਪਨ ਕੰਧ ਨਹਿ ਟਹਿ ਨਹਿ ਸੁਰੰਗ ਹੈ ਹੋਏ ਲਗਾਏ।
ਕਹਿੰਦੇ ਤੋਪਾਂ ਉੱਥੇ ਹਮਲਾ ਨਹੀਂ ਸੀ ਕਰ ਸਕਦੀਆਂ, ਕੰਧਾਂ ਨੂੰ ਸੁਰੰਗ ਨਹੀਂ ਸੀ ਲੱਗ ਸਕਦੀ, ਇਹੋ ਜਿਹਾ ਕਿਲਾ ਸੀ।
ਹੱਲੋ ਕਿਛ ਦਿਸ ਨਾ ਕਰੇ ਖਰਚ ਬਹੁਤ ਦਿਓ ਪਾਏ।
ਉੱਥੇ ਹਮਲਾ ਵੀ ਨਹੀਂ ਸੀ ਕੋਈ ਕਰਦਾ ਕਿਉਂਕਿ ਕਿਲਾ ਇੰਨਾ ਵੱਡਾ ਸੀ ਵੀ ਤਕਰੀਬਨ 12 ਸਾਲ ਦਾ ਉੱਥੇ ਰਾਸ਼ਨ ਇਕੱਠਾ ਹੋ ਸਕਦਾ ਸੀ। 12 ਸਾਲ ਤੱਕ ਉਸ ਕਿਲੇ ਚੜਿਆ ਅੜ ਕੇ ਲੜਿਆ ਜਾ ਸਕਦਾ ਸੀ।
ਚੌਪਈ ਕੋਇਲ ਕੋ ਉਹ ਗੜਾ ਕਹਾਵੇ।
ਉਹਨੂੰ ਉਸ ਕਿਲੇ ਨੂੰ ਕਹਿੰਦੇ ਸੀ ਕੋਇਲ ਦਾ ਗਿੜਾ। ਕੋਇਲ, ਕੋਇਲ ਪੁਰਾਣਾ ਨਾਂ ਹੈ, ਫਿਰ ਉਹਦਾ ਨਾਂ ਬਦਲਿਆ।
ਹਿੰਦੂ ਰਾਮਗੜ ਉਸੇ ਸੁਣਾਵੇ।
ਹਿੰਦੂ ਲੋਕ ਉਹਨੂੰ ਰਾਮਗੜ ਕਹਿੰਦੇ ਸਨ। ਪਹਿਲਾਂ ਕੋਇਲ ਦਾ ਕਿਲਾ ਕਹਿੰਦੇ ਸੀ ਉਹਨੂੰ, ਕੋਇਲਗੜ ਕਹਿੰਦੇ ਸੀ, ਬਾਅਦ ਵਿੱਚ ਉਹਦਾ ਨਾਂ ਹਿੰਦੂ ਕਹਿੰਦੇ ਰਾਮਗੜ ਕਹਿੰਦੇ ਸਨ।
ਮੁਸਲੇ ਨਾਮ ਅਲੀਗੜ ਕਹਿ।
ਮੁਸਲਮਾਨ ਉਹਨੂੰ ਅਲੀਗੜ ਕਹਿੰਦੇ ਹਨ, ਹੁਣ ਉਹਦਾ ਨਾਂ ਜ਼ਿਆਦਾ ਕਰਕੇ ਅਲੀਗੜ ਕਰਕੇ ਪ੍ਰਸਿੱਧ ਹੈ।
ਬਰਸ 12 ਕੋ ਖਰਚ ਤੇ ਮਾਹੀ।
12 ਸਾਲ ਦਾ ਖਰਚ ਉਹਨਾਂ ਨੇ ਅੰਦਰ ਇਕੱਠਾ ਕੀਤਾ ਹੋਇਆ ਸੀ, ਪਾਣੀ ਦਾ, ਰਾਸ਼ਨ ਦਾ, ਲੜਨ ਵਾਸਤੇ ਤੋਪਾਂ ਦੇ ਵਾਸਤੇ ਜਿਹੜੀਆਂ ਜੋ ਜੋ ਚਾਹੀਦਾ ਸੀ ਉਹ ਭਰਤਪੁਰੀਆਂ ਨੇ ਉਸ ਕਿਲੇ ਦੇ ਵਿੱਚ, ਰਾਮਗੜ੍ਹ ਕਿਲੇ ਜਾਂ ਅਲੀਗੜ੍ਹ ਦੇ ਕਿਲੇ 'ਚ, ਉੱਥੇ 12 ਸਾਲ ਦਾ ਸਬਾਬ ਇਕੱਠਾ ਕਰਕੇ ਰੱਖਿਆ ਹੋਇਆ ਸੀ।
ਬਹੁ ਗੁਮਰਾਹੀ ਜਟਨ ਮਨ ਰਹੇ।
ਇਸ ਕਰਕੇ ਜਿਹੜੇ ਜੱਟ ਸੀ ਭਰਤਪੁਰੀਏ, ਇਹਨਾਂ ਦੇ ਮਨ 'ਚ ਗੁਮਾਨ ਬੜਾ ਸੀ ਵੀ ਸਾਨੂੰ ਕਿਹੜਾ ਕਾਬੂ ਕਰ ਲਏਗਾ, ਸਾਡੇ ਕੋਲ ਏਡਾ ਵੱਡਾ ਕਿਲਾ।
ਜਾਤ ਬਨਜਾਰੋ ਫੌਜਨ ਕਹੇ।
ਜੇ ਫੌਜਾਂ ਆ ਵੀ ਜਾਂਦੀਆਂ ਸੀ ਨਾ ਉੱਥੇ ਕਿਲੇ ਦੇ ਨੇੜੇ, ਉਹਨਾਂ ਨੂੰ ਕਹਿੰਦੇ ਉਹ ਬਣਜਾਰੇ ਲੰਘੇ ਜਾਂਦੇ ਆ, ਬਣਜਾਰੇ ਫੌਜਾਂ ਆ ਜਾਣ, ਉਹਨਾਂ ਨੂੰ ਮਖੌਲ ਕਰਦੇ ਸੀ ਕਿਲਿਆਂ ਦੀਆਂ ਕੰਧਾਂ ਤੇ ਬੈਠੇ, ਉਹ ਬਣਜਾਰੇ ਲੰਘੇ ਜਾਂਦੇ ਆ, ਇਹ ਕੀ ਸਾਡਾ ਵਿਗਾੜਨਗੇ। ਏਦਾਂ ਇਹਨਾਂ ਦੇ ਅੰਦਰ ਹੰਕਾਰ ਸੀ।
ਮਦ ਧੌਂਸ ਉਹਨ ਦਈ ਬਜਾਈ।
ਇਹਨਾਂ ਨੇ ਕਿਲੇ ਚ ਇਕੱਠੇ ਹੋ ਕੇ ਅੰਦਰੋਂ ਨਗਾਰੇ ਵਜਾ ਦਿੱਤੇ, ਭਰਤਪੁਰੀਏ ਜਿੰਨੇ ਵੀ ਇਹ ਚੁਨਕਰ ਰਾਓ, ਜਵਾਹਰ ਮੱਲ ਹੋ, ਜਵਾਹਰਦਾਸ ਹੋਣੀ, ਇਹ ਸਾਰੇ ਇਕੱਠੇ ਹੋ ਕੇ ਉੱਥੇ ਇਹਨਾਂ ਨੇ ਅੰਦਰੋਂ ਕਿਲੇ ਦੇ ਵਿੱਚੋਂ ਨਗਾਰੇ ਵਜਾ ਦਿੱਤੇ।
ਅਹਿਮਦ ਸ਼ਾਹ ਸੋ ਸੁਣ ਪਾਈ।
ਅਬਦਾਲੀ ਦੀਆਂ ਫੌਜਾਂ ਨੇੜੇ ਹੀ ਫਿਰਦੀਆਂ ਸੀ, ਉੱਥੇ ਮਥੁਰਾ ਤੋਂ ਥੋੜ੍ਹਾ ਜਿਹਾ ਅੱਗੇ ਗਿਆ ਹੋਇਆ ਸੀ, ਉਹਦੇ ਕੰਨਾਂ 'ਚ ਕਿਲੇ ਦੇ ਵਿੱਚੋਂ ਆਵਾਜ਼ ਆਈ ਨਗਾਰਿਆਂ ਦੀ।
ਰਹਿਓ ਰੋਹੇਲੇ ਉਸੇ ਟਲਾਈ।
ਕਹਿੰਦਾ ਮੇਰੇ ਸਾਹਮਣੇ ਕਿਹੜਾ ਨਗਾਰਾ ਵਜਾਉਣ ਵਾਲਾ, ਅਬਦਾਲੀ ਕਹਿੰਦਾ ਇਹ ਨਗਾਰੇ ਕੌਣ ਵਜਾਉਂਦਾ। ਰੋਹੇਲਾ ਨਜੀਬਾ ਇਹਦੇ ਨਾਲ ਸੀ, ਕਹਿੰਦਾ ਨਹੀਂ ਜੀ ਨਹੀਂ, ਉਹਨੇ ਟਾਲਾ ਕੀਤਾ, ਕਹਿੰਦਾ ਨਹੀਂ ਜੀ ਨਹੀਂ, ਇੱਥੇ ਤੁਹਾਡੇ ਸਾਹਮਣੇ ਕਿਹਦੇ ਨਗਾਰਾ ਵਜਾਉਣਾ।
ਮਤ ਇਹਾਂ ਰਹੇ ਸੋ ਸਾਹੋ ਫਸਾਈ।
ਉਹਨੂੰ ਇਹ ਸੀ ਵੀ ਜੇ ਅਬਦਾਲੀ ਇੱਥੇ ਲੱਗ ਗਿਆ 12 ਸਾਲ ਇੱਥੇ ਹੀ ਲੜਦਾ ਰਹਿ ਜਾਣਾ ਉਹਨੇ, ਮੈਂ ਆਪਣੇ ਹੋਰ ਕੰਮ ਕਰਾਉਣੇ, ਆਗਰਾ ਜਿੱਤਣਾ, ਹੋਰ ਕਈ ਕੰਮ ਸਿੱਧ ਕਰਨੇ। ਉਹਨੇ ਉਹ ਚਾਹੁੰਦਾ ਸੀ ਵੀ ਅਬਦਾਲੀ ਇੱਧਰ ਨਾ ਜਾਵੇ, ਕਿਉਂਕਿ ਕਿਲ੍ਹਾ ਉਹਨੂੰ ਪਤਾ ਸੀ 12 ਸਾਲ ਤੱਕ ਇੱਥੇ ਲੜਾਈ ਕੀਤੀ ਜਾ ਸਕਦੀ ਕਿਲ੍ਹੇ 'ਚੋਂ, ਏਡਾ ਵੱਡਾ ਕਿਲ੍ਹਾ। ਉਹਨੇ ਟਾਲਾ ਕੀਤਾ, ਕਹਿੰਦਾ ਨਹੀਂ ਨਹੀਂ ਉੱਥੇ ਕੋਈ ਸਾਧ ਨੇ, ਉਹ ਨਗਾਰਾ ਵਜਾਉਂਦੇ ਜੀ, ਇੱਥੇ ਸਾਡੇ ਦੇਸ਼ ਦੇ ਵਿੱਚ ਨਗਾਰੇ ਸਾਧ ਵੀ ਵਜਾਉਂਦੇ ਆ। ਕਹਿੰਦਾ ਸਾਧ ਕਿੱਥੇ ਨਗਾਰੇ ਵਜਾਉਂਦੇ ਆ, ਨਗਾਰੇ ਤਾਂ ਸੂਰਮੇ ਵਜਾਇਆ ਕਰਦੇ ਆ। ਕਹਿੰਦੇ ਨਹੀਂ ਜੀ ਉਹਨੇ ਝੂਠ ਬੋਲਿਆ ਅਬਦਾਲੀ ਨੂੰ ਟਾਲਾ ਵੱਟਣ ਵਾਸਤੇ।
ਕਿਲ੍ਹਾ ਟੁੱਟਾ ਨਹਿ 12 ਬਰਸਤਾਈ,
ਉਹਨੂੰ ਪਤਾ ਸੀ ਵੀ ਜੇ ਅਬਦਾਲੀ ਉੱਧਰ ਟੁਰ ਪਿਆ 12 ਸਾਲ ਮੁੜ ਕੇ ਇੱਥੇ ਹੀ ਨਾ ਲੰਘ ਜਾਣ ਲੜਦੇ ਆ, 12 ਸਾਲਾਂ ਤਾਈਂ ਤਾਂ ਕਿਲ੍ਹਾ ਨਹੀਂ ਟੁੱਟਣਾ।
ਔਰ ਕਾਮ ਹਬ ਪਿਛੇ ਸਭ ਪਾ,
ਮੈਂ ਹੋਰ ਕੰਮ ਕਰਨੇ ਨੇ, ਮੈਂ ਆਗਰਾ ਜਿੱਤਣਾ, ਗਵਾਲੀਅਰ ਦਾ ਇਲਾਕਾ ਆਪਣੇ ਕਾਬੂ ਚ ਕਰਨਾ, ਤੇ ਜੇ ਇੱਥੇ ਹੀ ਰਹਿ ਗਏ ਲੜਦੇ ਆ ਅਲੀਗੜ੍ਹ, ਤੇ ਫਿਰ ਉਧਰ ਨੀ ਜਿੱਤ ਹੋਣੇ ਇਲਾਕੇ।
ਔਰ ਕਾਮ ਜਹੇ ਹਮਰੇ ਡੂ,
ਮੇਰੇ ਬਾਕੀ ਸਾਰੇ ਕੰਮ ਡੁੱਬ ਜਾਣੇ ਆ ਫਿਰ ਅਬਦਾਲੀ ਕੋਲੋਂ ਜਿਹੜੇ ਕਰਾਉਣੇ ਨੇ।
ਕਿਲ੍ਹੇ ਪਿਲਚਕਨ ਨਹੀਂ ਸ਼ਾਹ ਹੈ ਖੂਬ,
ਕਿਉਂਕਿ ਬਾਕੀ ਇੱਥੇ ਕਿਲ੍ਹੇ ਦੇ ਵਿੱਚ ਜੇ ਉਹ ਪਲਚ ਗਿਆ ਰਾਜਾ ਅਬਦਾਲੀ ਤੇ ਔਖਾ ਹੋ ਜਾਣਾ।
ਨਜੀਬਾ ਕਹੇ ਇਹ ਫਕੀਰ ਬਜਾਇਆ,
ਨਜੀਬ ਖਾਨ ਬੋਲਿਆ, ਕਹਿੰਦਾ ਨਹੀਂ ਅਹਿਮਦ ਸ਼ਾਹ ਜੀ ਇੱਥੇ ਤਾਂ ਇਹ ਨਗਾਰੇ ਫਕੀਰ ਵਜਾ ਰਹੇ ਨੇ।
ਇੱਕ ਦਿਨ ਇਮਕਾਰ ਸ਼ਾਹ ਹੋਟਲ ਆਇਆ,
ਇੱਕ ਦਿਨ ਤਾਂ ਟਲ ਗਿਆ, ਉਹ ਕਹਿੰਦੇ ਚਲੋ ਟਾਲਾ ਵੱਟ ਲਿਆ, ਇੱਕ ਦਿਨ ਟਾਲ ਲਿਆ।
ਮੌਤ ਜਟਨ ਕੀ ਨੇੜੇ ਆਈ,
ਪਰ ਉਹ ਜਿਹੜੇ ਜੱਟ ਉੱਥੇ ਇਕੱਠੇ ਹੋਏ ਸਨ ਚੁਨਕਰ ਰਾਓ ਦੇ ਸਮੇਤ ਭਰਤਪੁਰੀਏ ਜਾਟ ਸਨ ਉਹ ਸਾਰੇ, ਉਹਨਾਂ ਦੀ ਮੌਤ ਆਈ ਹੋਈ ਸੀ ਉਹਨਾਂ ਦੇ ਸਿਰ ਤੇ।
ਜੱਟ ਨ ਟਲੈ ਸੋ ਜਾਹੇ ਵਜਾਈ,
ਉਹ ਟਲੇ ਨੀ, ਅਗਲੇ ਦਿਨ ਫਿਰ ਵਜਾਣ ਲੱਗ ਪਿਆ। ਪਹਿਲੇ ਦਿਨ ਤਾਂ ਥੋੜੇ ਵਜਾਏ, ਅਗਲੇ ਦਿਨ ਜਿਉਂ ਵਜਾਣ ਲੱਗੇ ਸਾਰਾ ਦਿਨ। ਉਹ ਨਗਾਰਾ ਵਜਾਣ, ਅਸੀਂ ਆਕੀਆਂ ਕਿਲੇ ਜਾ ਜੋ ਸਾਡੇ ਤੇ ਹਮਲਾ ਕਰਨ ਵਾਸਤੇ, ਉਹ ਤਾਂ ਵਜਾਉਂਦੇ ਸੀ ਅੰਦਰੋਂ। ਉਹਨਾਂ ਨੂੰ ਇਹ ਸੀ ਵੀ ਸਾਡੇ ਤੇ ਕੀ ਹਮਲਾ ਕਰਨਗੇ, 12 ਸਾਲ ਤਾਈਂ ਤੇ ਨੇੜੇ ਨਹੀਂ ਲੱਗਣ ਦੇਣਾ ਇਹਨਾਂ ਨੂੰ ਅਸੀਂ। ਉਹ ਅੱਗੋਂ ਫੇਰ ਅਗਲੇ ਦਿਨ ਉਹਨਾਂ ਨੇ ਨਗਾਰੇ ਵਜਾ ਲਏ।
ਫਿਰ ਸੁਣਿਓ ਸ਼ਾਹ ਮਨ ਕਰਿਓ ਕ੍ਰੋਧ,
ਅਬਦਾਲੀ ਨੇ ਫਿਰ ਗੁੱਸਾ ਕੀਤਾ, ਕਹਿੰਦਾ ਫਕੀਰ ਹੀ ਫੜ ਕੇ ਮਾਰੋ ਜਿਹੜੇ ਨਗਾਰੇ ਵਜਾਉਂਦੇ ਆ, ਕੱਲ ਵੀ ਵਜਾਉਂਦੇ ਸੀ। ਕਹਿੰਦਾ ਇਹ ਕਿਹੜੇ ਨੇ ਫਕੀਰ ਅੱਜ ਫੇਰ ਵਜਾਉਂਦੇ ਆ ਨਗਾਰੇ।
ਅੱਗੇ ਨਾ ਜਾਵੇ ਇਨ ਬਿਨ ਸੋਧ,
ਕਹਿੰਦਾ ਹੁਣ ਇਹਨਾਂ ਨੂੰ ਦੰਡ ਦਿੱਤੇ ਬਿਨਾ ਨੀ ਮੈਂ ਅੱਗੇ ਜਾਂਦਾ ਆਗਰੇ ਨੂੰ, ਪਹਿਲਾਂ ਇਹਨਾਂ ਨੂੰ ਸੋਧਾ ਲਾਵਾਂਗਾ।
ਨਵਾਬ ਕਹੇ ਇਹੋ ਕਰਤ ਵਧਾਈ,
ਉਹ ਅੱਗੋਂ ਬੋਲੇ, ਕਹਿੰਦੇ ਨਹੀਂ ਜੀ, ਨਵਾਬ ਕਹਿੰਦਾ ਨਜੀਬਾ, ਕਹਿੰਦਾ ਜੀ ਇਹ ਵਧਾਈ ਕਰ ਰਹੇ ਨੇ, ਵਧਾਈਆਂ ਦਿੰਦੇ ਆ ਨਗਾਰੇ ਵਜਾ ਕੇ, ਸਾਡੇ ਨਾ ਇੱਥੇ ਵਧਾਈਆਂ ਦੇ ਨਗਾਰੇ ਵੀ ਵੱਜਦੇ ਹੁੰਦੇ ਆ।
ਤੁਮਰੇ ਹੁਕਮ ਭਇਓ ਈਹਾਂ ਆਈ,
ਤੁਸੀਂ ਆਏ ਹੋ ਨਾ ਇੱਥੇ, ਤੁਹਾਡਾ ਹੁਕਮ ਚੱਲਿਆ ਇੱਥੇ, ਤਾਂ ਉਹ ਨਗਾਰੇ ਵਜਾਉਂਦੇ ਵੀ ਅਹਿਮਦ ਸ਼ਾਹ ਜੀ ਆਏ ਨੇ, ਤੁਹਾਡੀ ਆਮਦ ਕਰਕੇ ਵਧਾਈਆਂ ਦੇ ਨਗਾਰੇ ਵਜਾ ਰਹੇ ਨੇ।
ਸ਼ਾਹ ਕਹੇ ਮੈਂ ਮਨੋ ਨਾ ਬਾਤ,
ਅਹਿਮਦ ਸ਼ਾਹ ਨੂੰ ਸ਼ੱਕ ਪਿਆ, ਉਹ ਕਹਿੰਦਾ ਇਹ ਤਾਂ ਵਧਾਈਆਂ ਵਾਲੀ ਗੱਲ ਹੀ ਕੋਈ ਨਹੀਂ ਕੋਈ, ਉਹਨੂੰ ਸ਼ੱਕ ਪੈ ਗਿਆ। ਸਿਆਣਾ ਸੀ ਜਿਹੜਾ ਇੱਥੋਂ ਦੁਨੀਆਂ ਚਾਰ ਦਾ ਆਇਆ, ਉਹ ਅਫਗਾਨਿਸਤਾਨ ਤੋਂ ਉਹਨੂੰ ਕਿਵੇਂ ਭੁਲੇਖੇ 'ਚ ਰੱਖ ਸਕਦਾ ਸੀ ਨਜੀਬਾ। ਉਹ ਕਹਿੰਦਾ ਨਹੀਂ ਨਜੀਬ ਖਾਨ, ਗੱਲ ਕੋਈ ਹੋਰ ਹੈ।
ਬਿਨ ਮਾਰੇ ਮੈਂ ਅੱਗੇ ਨਾ ਜਾ,
ਕਹਿੰਦਾ ਹੁਣ ਭਾਵੇਂ ਫਕੀਰ ਹੋਣ ਤੇ ਭਾਵੇਂ ਵਧਾਈਆਂ ਦੇਣ ਵਾਲੇ, ਮੈਂ ਮਾਰੇ ਬਿਨਾਂ ਨਹੀਂ ਜਾਣਾ ਇਹਨਾਂ ਨੂੰ, ਮੈਂ ਤਾਂ ਹੁਣ ਮਾਰ ਕੇ ਅੱਗੇ ਜਾਵਾਂਗਾ।
ਹਮਕੋ ਤੋ ਇਹ ਮਜ਼ਾਕਨ ਕਰੈ,
ਇਹਦਾ ਮਜ਼ਾਕਾਂ ਪੇ ਕਰਦੇ ਆ, ਮੈਨੂੰ ਪਤਾ ਲੱਗਾ ਇਹਦਾ ਮਜ਼ਾਕ ਕਰਦੇ ਪਿਆ ਮੈਨੂੰ, ਇਹ ਕਹਿੰਦੇ ਬਣਜਾਰੇ ਆਏ ਨੇ, ਬਣਜਾਰੇ ਇਹਦਾ ਲੰਘ ਜਾਣਗੇ, ਇਹਦਾ ਸਾਨੂੰ ਬਣਜਾਰਿਆਂ ਦਾ ਟਾਂਡਾ ਦੱਸ ਕੇ ਨਗਾਰੇ ਵਜਾਉਂਦੇ ਐ।
ਹਮ ਦੇਵੈ ਉਸ ਬਦਲੇ ਸਰੇ,
ਮੈਂ ਹੁਣ ਇਹਨਾਂ ਕੋਲੋਂ ਬਦਲਾ ਲਏ ਬਿਨਾਂ ਨਹੀਂ ਜਾਣਾ।
ਤਬੈ ਰੋਹੇਲੇ ਖੋਲ ਸੁਣਾਈ,
ਫਿਰ ਨਜੀਬ ਖਾਨ ਨੇ ਗੱਲ ਖੋਲ ਕੇ ਦੱਸੀ, ਕਹਿੰਦਾ ਅਬਦਾਲੀ ਸੁਣ, ਮੈਂ ਤੈਨੂੰ ਕਿਉਂ ਟਾਲਦਾ ਉਸ ਪਾਸੇ ਜਾਣ ਤੋਂ,
ਹਮ ਤੇ ਇਹੋ ਗੜ ਮਾਰਿਓ ਨਾ ਜਾਈ।
ਕਹਿੰਦਾ ਇਹ ਬੜਾ ਵੱਡਾ ਕਿਲ੍ਹਾ, ਇਹ ਕਿਲ੍ਹਾ ਆਪਣੇ ਤੋਂ ਨਹੀਂ ਜਿੱਤ ਹੋਣਾ, ਇੱਥੇ ਕਿਲ੍ਹੇ ਦੇ ਵਿੱਚ ਉਹ ਬਾਗੀ ਹੋ ਕੇ ਅੰਦਰੋਂ ਨਗਾਰੇ ਵਜਾਉਂਦੇ ਆ, ਬਾਹਰੋਂ ਸਾਨੂੰ ਆਵਾਜ਼ਾਂ ਮਾਰਦੇ ਆ, ਇਹ ਕਿਲ੍ਹਾ ਆਪਣੇ ਕੋਲੋਂ ਨਹੀਂ ਜਿੱਤਿਆ ਜਾਣਾ।
ਦੋਹਰਾ ਬਹੁਤ ਖਰਚ ਯਾ ਮਾਹੇ ਹੈ ਸਿਪਾਹੀ ਸੋ ਕਈ ਹਜ਼ਾਰ,
ਇਹਦੇ ਚ ਬਹੁਤ ਖਰਚ ਹੈ ਇਹਨਾਂ ਕੋਲ, ਤੇ ਕਈ ਹਜ਼ਾਰਾਂ ਗਿਣਤੀ ਵਿੱਚ ਸਿਪਾਹੀ ਨੇ ਇਹਨਾਂ ਕੋਲ ਜਿਹੜੇ ਇਹਨਾਂ ਨੇ ਅੰਦਰ ਵਾੜੇ ਹੋਏ ਨੇ।
ਬਰਸ 12 ਲੋ ਫਸਰ ਹੈ ਤੋ ਫਿਰ ਹੋ ਹੈ ਮਾਰ,
ਜੇ ਇੱਥੇ ਲੜਨਾ ਤੇ ਫਿਰ ਇਹ ਗੱਲ ਠਾਣ ਲੈ ਵੀ 12 ਸਾਲ ਤੈਨੂੰ ਲੜਨਾ ਪੈਣਾ ਇੱਥੇ ਰੁਕ ਕੇ, ਤੇਰੇ ਕੋਲ ਇੰਨਾ ਟਾਈਮ ਹੈ 12 ਸਾਲਾਂ ਦਾ, ਕਿਉਂਕਿ 12 ਸਾਲ ਲੜਨ ਤੋਂ ਬਾਅਦ ਤੂੰ ਇਸ ਕਿਲ੍ਹੇ ਨੂੰ ਮਾਰ ਸਕਦਾ, ਇਹੋ ਜਿਹੀ ਤਰਤੀਬ ਨਾਲ ਇਹ ਕਿਲ੍ਹਾ ਬਣਾਇਆ ਹੋਇਆ।
ਚੌਪਈ ਯੋ ਸੁਨ ਸ਼ਾਹ ਸੋ ਗੁੱਸੋ ਖਾਇਓ।
ਇਹ ਸੁਣ ਕੇ ਅਬਦਾਲੀ ਬੜਾ ਗੁੱਸੇ ਵਿੱਚ ਆਇਆ।
ਹਿੰਦੁਸਤਾਨ ਮੈਂ ਕਾਹੇ ਆਇਓ,
ਕਹਿੰਦਾ ਮੈਂ ਆਇਆ ਕਿਉਂ ਹੈ ਹਿੰਦੁਸਤਾਨ ਚ ਜੇ ਮੈਂ ਕਿਲਾ ਨਹੀਂ ਜਿੱਤ ਸਕਦਾ। ਕਹਿੰਦਾ ਮੈਂ ਆਇਆ ਕਿਉਂ ਹਾਂ ਇਸ ਹਿੰਦੁਸਤਾਨ ਵਿੱਚ।
ਜੋ ਹਮ ਪੈ ਨਹੀਂ ਇਹ ਤੀ ਸ਼ਕਤ,
ਕਹਿੰਦਾ ਜੇ ਮੇਰੇ ਚ ਇੰਨੀ ਵੀ ਸ਼ਕਤੀ ਨਹੀਂ ਵੀ ਮੈਂ ਇਹ ਕਿਲਾ ਜਿੱਤ ਲਵਾਂ, ਕਹਿੰਦਾ ਫਿਰ ਲਾਹਨਤ ਨਹੀਂ ਮੇਰੀ ਅਹਿਮਦ ਸ਼ਾਹੀ ਤੇ। ਕਹਿੰਦੇ ਮੇਰਾ ਨਾਂ ਸੁਣ ਕੇ ਤਾਂ ਹਿੰਦੁਸਤਾਨੀ ਕੰਬ ਕੇ ਉੱਠ ਕੇ ਖਲੋ ਕੇ ਡਰ ਜਾਂਦੇ ਆ, ਸੁਪਨੇ ਚ ਵੀ ਹੜਬੜਾਉਂਦੇ ਆ ਜਦੋਂ ਮੇਰਾ ਨਾਂ ਸੁਣਦੇ ਆ। ਕਹਿੰਦਾ ਮੇਰੇ ਚ ਇੰਨੀ ਵੀ ਸ਼ਕਤੀ ਨਹੀਂ ਵੀ ਮੈਂ ਇਹ ਕਿਲਾ ਮਾਰ ਸਕਾਂ।
ਹੋਏ ਪਾਤਸ਼ਾਹੀ ਹਮ ਤੇ ਕਦ ਤੱਕ,
ਕਹਿੰਦਾ ਜੇ ਮੈਂ ਕਿਲਾ ਨਾ ਮਾਰ ਸਕਿਆ ਤੇ ਕਾਹਦੀ ਪਾਤਸ਼ਾਹੀ ਮੇਰੀ, ਕਦੋਂ ਤੱਕ ਮੈਂ ਕਰ ਲਵਾਂਗਾ ਪਾਤਸ਼ਾਹੀ।
ਗੜ ਮਾਰਤ ਗਤ ਵਿਦਿਆ ਨਾ ਜਾਣੇ,
ਕਹਿੰਦੇ ਉਹ ਕਾਹਦਾ ਪਾਤਸ਼ਾਹ ਜਿਹੜਾ ਕਿਲਾ ਜਿੱਤਣ ਦੀ ਵਿਦਿਆ ਨਾ ਜਾਣੇ। ਅਬਦਾਲੀ ਨੂੰ ਕਿਲੇ ਜਿੱਤਣੇ ਵੀ ਆਉਂਦੇ ਸੀ, ਵਿਦਿਆ ਹੁੰਦੀ ਇਹ ਵੀ। ਕਹਿੰਦਾ ਉਹ ਕਾਹਦਾ ਪਾਤਸ਼ਾਹ ਜਿਹੜਾ ਕਿਲਾ ਨਾ ਜਿੱਤ ਸਕੇ।
ਕਿਮ ਹਮ ਰਾਖੇ ਬ੍ਰਿਧ ਸਿਆਣੇ,
ਮੇਰੇ ਕੋਲ ਬੜੇ ਬੜੇ ਬੁੱਢੇ ਸਿਆਣੇ ਆ ਜਿਹੜੇ ਤੂੰ ਮੇਰੇ ਨਾਲ ਬੁੱਢੇ ਟੁਰੇ ਵੇਖਦਾ ਨਾ, ਸਕੀਮਾਂ ਇਹਨਾਂ ਦੀਆਂ ਨੇ, ਇਹ ਘੜਦੇ ਆ ਸਾਰੇ, ਨਾਲੇ ਚੋਪੜ ਖੇਡਦੇ ਆ ਨਾਲੇ ਸਕੀਮਾਂ ਬਣਾਉਂਦੇ ਆ, ਇਹ ਬਣਾ ਬਣਾ ਕੇ ਸਕੀਮਾਂ ਦੱਸਦੇ ਆ। ਜਿੰਨੇ ਮੈਂ ਬੁੱਢੇ ਸਿਆਣੇ ਆਪਣੇ ਨਾਲ ਰੱਖੇ ਆ ਨਾ, ਇਹ ਸਭ ਜਾਣਦੇ ਨੇ ਵਿਦਿਆ ਕਿ ਕਿਵੇਂ ਕਿਲੇ ਫਤਿਹ ਕਰੀਦੇ ਨੇ।
ਗੜ ਮਾਰਨ ਸ਼ਕਤ ਕਿਤਾਬ ਮੰਗਾਈ,
ਇਹਦੇ ਕੋਲ ਇੱਕ ਕਿਤਾਬ ਸੀ ਬਕਾਇਦਾ ਅਬਦਾਲੀ ਕੋਲ, ਜਿਹਦੇ ਵਿੱਚ ਬਕਾਇਦਾ ਕਿਲੇ ਕਿਵੇਂ ਜਿੱਤੇ ਜਾਂਦੇ ਨੇ ਉਹ ਵਿਦਿਆ ਸੀ, ਕਿਹੋ ਜਿਹੇ ਕਿਲੇ ਹੁੰਦੇ, ਕਿੰਨੇ ਪ੍ਰਕਾਰ ਦੇ ਕਿਲੇ ਹੁੰਦੇ ਨੇ, ਉਹਨਾਂ ਦੇ ਵਿੱਚ ਕਿਸ ਤਰੀਕੇ ਦੀ ਵਿਉਂਤਬੰਦੀ ਹੁੰਦੀ ਹੈ, ਉਹਨਾਂ ਦੇ ਕੀ ਤੌਰ ਤਰੀਕੇ, ਕਿੱਥੇ ਕਿੱਥੇ ਫੌਜਾਂ ਖੜਦੀਆਂ ਨੇ, ਉਹ ਸਾਰੀ ਵਿਦਿਆ ਕਿਲੇ ਦੀ ਉਸ ਕਿਤਾਬ ਦੇ ਵਿੱਚ ਲਿਖੀ ਹੋਈ ਸੀ।
ਗੜ ਕੀ ਨਕਲ ਸਭ ਲਈ ਲਿਖਾਈ,
ਇਹਨੇ ਪਹਿਲਾਂ ਉਹ ਕਿਤਾਬ ਮੰਗਾਈ, ਫਿਰ ਉਹ ਕਿਲਾ ਸੀ ਜਿਹੜਾ ਅਲੀਗੜ੍ਹ ਵਾਲਾ, ਉਹਦਾ ਨਕਸ਼ਾ ਬਣਵਾਇਆ ਅਬਦਾਲੀ ਨੇ। ਵੇਖੋ ਉਹਨਾਂ ਵੇਲਿਆਂ ਵਿੱਚ ਉਹ ਕਿੱਡਾ ਦੂਰ ਅੰਦੇਸ਼ੀ ਹੋਵੇਗਾ, ਕਿਲੇ ਦਾ ਨਕਸ਼ਾ ਬਣਾਇਆ। ਕਹਿੰਦਾ ਵੀ ਇਹ ਕਿਲੇ ਦਾ ਨਕਸ਼ਾ ਬਣਾਓ ਪਹਿਲਾਂ, ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਬਣਿਆ ਹੋਇਆ, ਲੋਕ ਬੁਲਾਏ ਉੱਥੋਂ ਭੇਤੀ ਜਿਹਨਾਂ ਕਿਲਾ ਵੇਖਿਆ ਸੀ, ਫਿਰ ਜਿਹੜੇ ਉੱਥੇ ਕਾਰੀਗਰ ਬਣਾਉਂਦੇ ਰਹੇ ਨੇ ਕਿਲਾ ਉਹਨਾਂ ਨੂੰ ਸੱਦ ਕੇ ਬੁਲਾਇਆ, ਫਿਰ ਕਿਲਿਆਂ ਦੇ ਜਿਹੜੇ ਪ੍ਰਕਾਰ ਹੁੰਦੇ ਉਹ ਕਿਤਾਬ 'ਚ ਲਿਖੇ ਹੋਏ ਸੀ, ਉਹਦੇ ਵਿੱਚ ਵੇਖ ਕੇ ਪਹਿਲਾਂ ਇਹਨੇ ਕਿਲੇ ਦਾ ਸਾਰਾ ਨਕਸ਼ਾ ਬਣਵਾਇਆ।
ਦੋਨੋਂ ਕੀ ਉਹਨ ਜਗਤ ਰਲਾਈ,
ਏਦਾਂ ਉਹਨੇ ਜੁਗਤ ਰਲਾਈ ਦੋਵਾਂ ਦੀ, ਪਹਿਲਾਂ ਆਪਣਾ ਨਕਸ਼ਾ ਬਣਾਇਆ ਜਿਹੜਾ ਕਿਤਾਬ 'ਚ ਲਿਖਿਆ ਸੀ, ਫਿਰ ਜਿਹੜਾ ਉਹ ਕਿਲਾ ਸੀ ਅਲੀਗੜ੍ਹ ਦਾ ਉਹਦਾ ਨਕਸ਼ਾ ਮਿਲਾ ਕੇ ਮਿਲਾਨ ਕਰਕੇ ਵੇਖਿਆ, ਵੀ ਕਿਤਾਬ 'ਚ ਜਿਹੜਾ ਨਕਸ਼ਾ ਕਿਲੇ ਦਾ ਉਹ 'ਚ ਦੱਸਿਆ ਸੀ ਵੀ ਜੇ ਇੱਦਾਂ ਦਾ ਕਿਲਾ ਹੋਵੇ ਤਾਂ ਇਸ ਤਰੀਕੇ ਨਾਲ ਫਤਿਹ ਹੁੰਦਾ, ਇਹਦੇ ਦੋਵਾਂ ਦੇ ਨਕਸ਼ੇ ਜਿਹੜੇ ਸੀ ਉਹਨਾਂ ਦਾ ਮਿਲਾਨ ਕੀਤਾ।
ਸੋ ਗੜ ਮਾਰਨ ਗਤ ਲਈ ਪਾਏ,
ਬਸ ਇਹ ਸਮਝ ਗਿਆ ਅੰਦਰੋਂ ਅੰਦਰ ਹੀ ਵੀ ਇਹ ਕਿਲਾ ਤਕਰੀਬਨ 8 ਦਿਨਾਂ 'ਚ ਹੀ ਮੈਂ ਜਿੱਤ ਸਕਦਾ, ਕਿੱਥੇ 12 ਸਾਲ ਕਹਿੰਦੇ ਸੀ, ਇਹਨੇ ਅੰਦਰੋਂ ਅੰਦਰ ਹੀ ਵਿਉਂਤ ਬਣਾ ਲਈ ਵੀ ਕਿਵੇਂ ਜਿੱਤਿਆ ਜਾਂਦਾ, 8 ਦਿਨਾਂ ਦੇ ਵਿੱਚ ਹੀ ਇਹ ਕਿਲਾ ਜਿੱਤ ਸਕਦਾ ਮੈਂ, ਉਹ ਸਾਰੀ ਵਿਦਿਆ ਅਬਦਾਲੀ ਨੇ ਬਣਾ ਲਈ।
ਮੂਛਨ ਪਰ ਤਿੰਨ ਦੀਨੋ ਤਾਓ,
ਨਕਸ਼ਾ ਬਣਾ ਕੇ ਨਾ ਪੂਰਾ ਜਦੋਂ ਮਿਲਾਨ ਕਰ ਲਿਆ, ਇਹਨੇ ਵੇਖ ਲਿਆ, ਪੜਚੋਲ ਕਰ ਲਈ ਕਿਲੇ ਦੀ, ਫਿਰ ਆਪਣੀਆਂ ਮੁੱਛਾਂ ਜਿਹੜੀਆਂ ਅੱਧੀਆਂ ਤੇ ਕੱਟੀਆਂ ਜਿਹੀਆਂ ਸੀ, ਉੱਤੋਂ ਕੱਟੀਆਂ ਹੁੰਦੀਆਂ ਨੇ ਨਾ ਅਬਦਾਲੀ ਤੇ, ਉਹ ਕੱਟੀਆਂ ਸਨ, ਉਹਦੇ ਉੱਤੇ ਹੱਥ ਜਿਹਾ ਫੇਰਿਆ ਤੇ ਹੱਥ ਜਿਹਾ ਫੇਰ ਕੇ ਤਾਜਾ ਦੇ ਕੇ
ਕਹਿਓ ਨਗਾਰਾ ਦੇਹੋ ਬਜਾਓ,
ਕਹਿੰਦਾ ਬਜਾਓ ਨਗਾਰਾ, ਹੁਣ ਇਹ ਕਿਲੇ ਨੂੰ ਫਤਿਹ ਕਰਾਂਗੇ, ਇਸ ਕਿਲੇ ਨੂੰ ਜਿੱਤਾਂਗੇ।
ਔਰ ਤੁਰਕਨ ਘਰ ਭਰ ਗਇਓ ਸੋਗ,
ਜਦੋਂ ਇਹਨੇ ਕਿਹਾ ਨਗਾਰਾ ਬਜਾਓ ਤੇ ਜਿੰਨੇ ਤੁਰਕ ਸੀ ਉਹਨਾਂ ਦੇ ਘਰ ਤਾਂ ਸ਼ੋਕ ਪੈ ਗਿਆ, ਉਹ ਕਹਿੰਦੇ ਸੁਨੇਹ ਭੇਜ ਦਿਓ ਘਰ, ਹੁਣ 12 ਸਾਲਾਂ ਬਾਅਦ ਜੇ ਜਿਉਂਦੇ ਰਹੇ ਤੇ ਮਿਲਾਂਗੇ ਟੱਬਰਾਂ ਨੂੰ, 12 ਸਾਲ ਤਾਂ ਹੁਣ ਇੱਥੇ ਹੀ ਰਹਿਣਾ ਪਊ। ਤੁਰਕਾਂ ਦੇ ਘਰ ਸ਼ੋਕ ਪੈ ਗਿਆ,
ਕੀਓ ਸ਼ਾਹੀ ਨੇ ਬੜੋ ਅਜੋਗ,
ਕਹਿੰਦੇ ਅਬਦਾਲੀ ਪੁੱਠਾ ਕੰਮ ਕਰਨ ਲੱਗਾ, ਕਹਿ ਇਹਨੂੰ ਸਕਦੇ ਨਹੀਂ, ਹੁਣ ਕਿਵੇਂ ਰੋਕੀਏ ਇਹਨੂੰ। ਹਾਂਜੀ
ਜਾਹੇ ਮਥੀ ਗੜ ਸੋ ਲੜਾਈ,
ਕਹਿੰਦੇ ਇਹਨਾਂ ਨੇ ਜਾ ਕੇ ਅਲੀਗੜ੍ਹ ਕਿਲੇ ਦੇ ਆਲੇ ਦੁਆਲੇ ਜਾ ਘੇਰਾਬੰਦੀ ਕੀਤੀ, ਲੜਾਈ ਸ਼ੁਰੂ ਕਰ ਦਿੱਤੀ।
ਸ਼ਾਹੇ ਜੰਤਰ ਮੈਂ ਥੀ ਵਿਦਿਆਈ,
ਇਹਨੂੰ ਹੁਣ ਜੰਤਰ ਵਿਦਿਆ ਆਈ ਹੋਈ ਸੀ, ਇਹਨੂੰ ਜੰਤਰ ਬਣਾ, ਜੰਤਰ ਹੁੰਦਾ ਵੀ ਜਿਹੜਾ ਨਕਸ਼ਾ ਵਗੈਰਾ ਬਣਾ ਕੇ ਤੇ ਉਹਦੇ ਤਰੀਕੇ ਨਾਲ, ਉਹ ਵਿਦਿਆ ਇਹਨੂੰ ਸਮਝ ਆਈ ਹੋਈ ਸੀ। ਅਬਦਾਲੀ ਅੰਦਰੋਂ ਅੰਦਰ ਸਾਰਾ ਹੀ ਗੱਲ ਸਮਝੀ, ਉਹ ਤਾਂ ਜਿੱਤੀ ਬੈਠਾ ਸੀ ਕਿਲਾ, ਇਹ ਤਾਂ ਜਿੱਤ ਲਿਆ ਬਸ, ਏਦਾਂ ਉਹਦੇ ਦਿਮਾਗ ਦੇ ਵਿੱਚ ਗੱਲ ਬੈਠੀ।
8 ਦਿਨਾਂ ਮੈਂ ਮਰਤ ਜਿਮ ਸੋਈ,
ਇਹਨੇ ਉਹ ਜੰਤਰ ਬਣਾ ਲਿਆ ਸੀ ਵੀ 12 ਸਾਲ ਜਿਹਨੂੰ ਕਹਿੰਦੇ ਨਹੀਂ ਜਿੱਤ ਸਕਦੇ, ਇਹ 8 ਦਿਨਾਂ 'ਚ ਜਿੱਤ ਸਕਦੇ ਆ। इन्हें जंतर इदा का बनाया, तरकीब इदा की बनाई कि 8 दिनों विच किला जितने वास्ते तैयारी की।
होए अस्वताती कंधा है जोए,
इन्हें सोचा एहो जी विद्या इन्हें बनाई सी नक्शा बना के भी जे कंधा 8 धातां दियां बनियां होण, 8 धातां की कंध बड़ी मजबूत हुंदी, वह भी बनी होवे ते वह भी तोड़ देवे किला, यह तां फिर इट्टां दे कंधा हन।
करै ना गोला खत ते ताई,
कहिंदे जदों गोला ही नहीं लगदा ते ना उहदे च खड पैंदा,
सुरंग लगै नह किते सुदाई,
ना उहनूं सुरंग लगदी है। पर इहनें व्यौंत बना ली भी 8 दिनां च किला किवें जितना। अबदाली जिवें कोयलगढ़ दा, जिहनूं रामगढ़ भी कहिंदे ते अलीगढ़ भी कहिंदे, उहदा किला अबदाली फतेह कर रहा, तो किला फतेह करके आगरे का यह सारा इलाका जित के दिल्ली दे विच नजीब खान नू वजीर बना के ये पंजाब वल आया, तो फिर हुण खालसे वल मूँह किया। इन्हें वड्डा घल्लूघारा आरंभ हुंदा है जो कोपर हीड़ दे मैदान विच मलेरकोटले दे नेड़े ये जंग होया अबदाली नाल, वह कथा अगलिया प्रसंगा च आप जी सरवण करोगे। गुरु के खालसे का इतिहास कथन करदियां होईयां फुल्लां चुक्कां दी खिमा। वाहिगुरु वाहे गुरु, वाहिगुरु वाहे गुरु, वाहे गुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु, अच्युत हे पार ब्रह्म,
अविनाशी अगनास,
हे पूरन हे सर्वमय,
दुख पंजन गुणदास,
हे संगी हे निरंकार,
हे निर्गुण सब टेक,
हे गोविंद हे गुण निदान,
जाकै सदा विवेक,
हे अपरंपर हर हरे,
हे होवन हार,
हे संत कै सदा संग,
निधारा आधार,
ठाकुर हों दासरो।